दयानंद सतगुरु छेवें पातशाह जी महाराज जी दे सेवक बहादुर बाबा बिधी चंद साहब सिंगला दीप टापू ते जाके गुरसिखां नूं दर्शन दिदारे दे के तिन्हां नूं गुर भगती दा सतगुरां दा उपदेश सरवण करवा के उत्थों वापस महाराज जी दे चरणां च कीर्तपुर साहब पुज्जे हन। गुरदेव ने बहुत बख्शिश कीती बाबा बिधी चंद साहब जी नूं अपनी गल बकड़ी च लै के आत्म ज्ञान ब्रह्म ज्ञान दा साक्षात्कार कीता है और बेअंत बख्शिशां कीतियां। कीर्तपुर साहब समा बीतिया सावण ते भादरों दा जिहड़ा पाव सरुत दा समा वह आ गया है, मीह वरसना शुरू होया, जेठ हाड़ दा तराटका बीतिया है, चारे पासे कीर्तपुर साहब दे पहाड़ रमणीक हो गए ने, किते मिट्टी कट्टा नहीं दिसदा। बारिश पैण करके जिन्ने दरख्त ने हरे भरे नजर आउंदे हन, धरती हरियावल नाल भर गई है, चीच बहूटियां दरिया दे कंडे विचरदियां, सतगुरु जी दरिया दे कंडे जाके कितना समा बैठदे हन और गुरसिखां नाल ज्ञान जगोष्ठी ज्ञान चर्चा करदे हन। आओ मन बिरतियां एकाग्र करके गुरु पातशाह दी अमृतमयी कथा सरवण करिए। सतगुरु जी दे चरणां विच अपनियां हाजरियां लवाउंदियां रसना नूं पवित्र करदियां समूह माई भाई आखो जी सतनाम
श्री वाहे गुरु साहिब जी।
सतनाम
श्री वाहे गुरु साहिब। दोहरा पावस बरखा अधिक हवै सरता सैलन सैल।
पावस दा मतलब हुंदा मीह वरसदा है क्योंकि सावण दा महीना है, पावस रुत दा समा है। पहाड़ां दे विच जदों मीह वरसदा है बहुत थावां ते पानी दे चश्मे ओ चलदे होए नजर आउंदे हन।
श्री हर गोविंद बहु करै नीचे ऊचे गैल।
इस मौसम विच जदों किते मीह रुकदा है तो सतगुरु जी उन्हां पहाड़ां ते कदे उच्चे जा के पहाड़ां दी सैर करदे, कदे पहाड़ां दे थल्ले उतर के विचरदे, कदे दरिया दे कंडे ते जा के सतगुरु जी विचरदे हन। ਇਹਦਾ ਨੇੜੇ ਤੇੜੇ ਦੇ ਇਲਾਕੇ ਚ ਵਿਚਰ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੈਰ ਕਰਦੇ ਹਨ।
ਚੌਪਈ ਪਾਵਸ ਇਸੀ ਪ੍ਰਕਾਰ ਬਿਤਾਈ।
ਇਸੇ ਤਰ੍ਹਾਂ ਗੁਰੂ ਖਾਲਸਾ ਜੀ ਸਾਵਣ ਔਰ ਭਾਦਰੋਂ ਦੇ ਇਹ ਦੋ ਮਹੀਨੇ ਪਾਵਸ ਰੁੱਤ ਦੇ ਮੀਂਹ ਦੇ ਰੁੱਤ ਦੇ ਬੀਤੇ ਹਨ।
ਸਰਦ ਸੁੰਦਰੀ ਰਿਤੂ ਪੁਨ ਆਈ।
ਹੁਣ ਪਾਵਸ ਰੁੱਤ ਬੀਤਦੀ ਹੈ ਤੇ ਫੇਰ ਅਸੂ ਕੱਤਕ ਦਾ ਮਹੀਨਾ ਇਹ ਗੁਰੂ ਖਾਲਸਾ ਜੀ ਇਹਨੂੰ ਸਰਦ ਰੁੱਤ ਦੇ ਮਹੀਨੇ ਕਹਿੰਦੇ। ਸਰਦ ਰੁੱਤ ਇੱਥੋਂ ਸ਼ੁਰੂ ਹੋ ਜਾਂਦੀ ਤੋ ਸਰਦ ਰੁੱਤ ਦੇ ਮਹੀਨੇ ਆ ਗਏ ਹਨ।
ਸੇਤ ਕਹਨ ਜਲ ਕੋ ਛੋਰ।
ਜਿਹੜਾ ਮੀਂਹ ਕਾਲੇ ਰੰਗ ਦੇ ਬੱਦਲਾਂ ਵਿੱਚੋਂ ਵਰਸਦਾ ਸੀ ਸਾਵਣ ਭਾਦਰੋਂ ਚ, ਹੁਣ ਅੱਸੂ ਕੱਤੇ ਵਿੱਚ ਉਹੀ ਬੱਦਲ ਚਿੱਟੇ ਰੰਗ ਦੇ ਨਜ਼ਰ ਆਉਂਦੇ। ਸਾਵਣ ਭਾਦਰੋਂ ਚ ਕਾਲੇ ਰੰਗ ਦੇ ਸਨ ਵਰਸਦੇ ਨੇ, ਅਸੂ ਕੱਤੇ ਚ ਪਾਣੀ ਤੋਂ ਬਿਨਾਂ ਹੁਣ ਨਿਰਮਲ ਹੋ ਗਏ ਹਨ, ਜਿਸ ਕਰਕੇ ਆਕਾਸ਼ ਵਿੱਚ ਜਿਹੜੇ ਉਹ ਬੱਦਲਾਂ ਦੀ ਪੰਗਤ ਨਜ਼ਰ ਆਉਂਦੀ ਹੈ ਉਹ ਸਫੇਦ ਰੰਗ ਦੀ ਹੈ, ਚਿੱਟੇ ਰੰਗ ਦੀ ਹੈ।
ਬਿਮਲ ਆਕਾਸ਼ ਪਇਓ ਚਹੂ ਔਰ।
ਚਾਰੇ ਪਾਸੇ ਆਕਾਸ਼ ਨਿਰਮਲ ਨਜ਼ਰ ਆਉਂਦਾ, ਸਭ ਪਾਸੇ ਨਿਰਮਲ ਹੀ ਨਿਰਮਲ ਆਕਾਸ਼ ਦਿਸਦਾ, ਕਿਤੇ ਕੋਈ ਮਿੱਟੀ ਕੱਟਾ ਨਜ਼ਰ ਨਹੀਂ ਆਉਂਦਾ।
ਕਬ ਕਬ ਸ਼੍ਰੀ ਗੁਰ ਦਿੱਤਾ ਚਰੈ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਕਦੇ ਕਦੇ ਸ਼ਿਕਾਰ ਖੇਡਣ ਲਈ ਜਾਂਦੇ ਹਨ।
ਵਹਿਰ ਅਖੇਰ ਬ੍ਰਿਤ ਕੋ ਕਰੈ।
ਸ਼ਿਕਾਰ ਖੇਡਣ ਲਈ ਬਾਹਰ ਦੂਰ ਤੱਕ ਜੰਗਲ ਵਿੱਚ ਵਿਚਰਦੇ ਹਨ।
ਪਾਂਛਤ ਲੇਤ ਸੰਗ ਅਸਵਾਰ।
ਔਰ ਜਿੰਨੇ ਕੁ ਸਵਾਰ ਚਾਹੀਦੇ ਹੁੰਦੇ ਨੇ ਸ਼ਿਕਾਰ ਖੇਡਣ ਦਾ, ਜਿਨ੍ਹਾਂ ਨੂੰ ਕੋਈ ਸ਼ੌਂਕ ਹੁੰਦਾ ਉਹਨਾਂ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਆਪਣੇ ਨਾਲ ਲੈ ਕੇ ਜਾਂਦੇ ਹਨ, ਚੜ੍ਹਦੇ ਹਨ।
ਵਿਚਰਹਿ ਜਹਿ ਕਹਿ ਬਿਪਨ ਮਜਾਰ।
ਕਿੱਥੇ ਬਿਪਨ ਕਹਿੰਦੇ ਨੇ ਜੰਗਲ ਨੂੰ, ਜੰਗਲ ਦੇ ਵਿੱਚ ਵਿਚਰਦੇ ਨੇ ਕੀਰਤਪੁਰ ਸਾਹਿਬ ਦੇ ਆਲੇ ਦੁਆਲੇ, ਕਿਉਂਕਿ ਦੂਰ ਦੂਰ ਤੱਕ ਆਨੰਦਪੁਰ ਸਾਹਿਬ ਵਾਲੇ ਬੰਨੇ ਜੰਗਲ ਦਾ ਹੀ ਇਲਾਕਾ ਸੀ ਉਦੋਂ, ਤੋ ਉਹਨਾਂ ਜੰਗਲਾਂ ਦੇ ਵਿੱਚ ਵਿਚਰਦੇ ਨੇ, ਜਿੱਥੇ ਕੋਈ ਸ਼ਿਕਾਰ ਮਿਲਦਾ ਤੇ ਉਹਦਾ ਸ਼ਿਕਾਰ ਕਰਦੇ ਹਨ।
ਸ਼੍ਰੀ ਹਰਿ ਗੋਬਿੰਦ ਥਿਰਤਾ ਗਹੀ।
ਛੇਵੇਂ ਪਾਤਸ਼ਾਹ ਜੀ ਹੁਣ ਸ਼ਿਕਾਰ ਤੇ ਨਹੀਂ ਚੜ੍ਹਦੇ, ਮਹਾਰਾਜ ਜੀ ਆਪਣੇ ਆਨੰਦ ਚ ਆਸਣ ਤੇ ਰਹਿੰਦੇ ਨੇ। ਬਾਬਾ ਗੁਰਦਿੱਤਾ ਸਾਹਿਬ ਜੀ ਸ਼ਿਕਾਰ ਤੇ ਜਾਂਦੇ ਨੇ, ਰਾਜਸੀ ਠਾਠ ਰਚਦੇ ਹਨ।
ਬਾਹਰ ਵਹਿਰ ਬਹੁ ਗਮ ਨਹਿ ਨਹੀਂ।
ਛੇਵੇਂ ਪਾਤਸ਼ਾਹ ਜੀ ਜੇ ਜਾਂਦੇ ਆ ਤੇ ਸ਼ਿਕਾਰ ਤੇ ਨਹੀਂ ਚੜਦੇ, ਕਦੇ ਕਿਤੇ ਜਾਂਦੇ, ਕਦੇ ਪੈਦਲ ਤੁਰ ਕੇ ਨਿਕਲਦੇ, ਕਦੇ ਘੋੜੇ ਤੇ ਸਵਾਰ ਹੋ ਕੇ ਦਰਿਆ ਵਾਲੇ ਪਾਸੇ ਨੂੰ ਚਲੇ ਜਾਂਦੇ। ਏਦਾਂ ਸਤਿਗੁਰੂ ਜੀ ਬਹੁਤਾ ਆਵਣ ਜਾਣ ਨਹੀਂ ਕਰਦੇ। ਮਹਾਰਾਜ ਛੇਵੇਂ ਪਾਤਸ਼ਾਹ ਜੀ ਹੁਣ ਆਪਣੇ ਆਸਣ ਤੇ ਹੀ ਜ਼ਿਆਦਾ ਸਮਾਂ ਰਹਿੰਦੇ ਹਨ।
ਕਰਨ ਅਖੇਰ ਅਰੂਢਨ ਬਾਜ,
ਸ਼ਿਕਾਰ ਖੇਡਣਾ ਜਾਂ ਘੋੜੇ ਤੇ ਸਵਾਰ ਹੋਣਾ ਜਾਂ ਬਾਜ ਰੱਖਣਾ,
ਤਜਿਓ ਰਾਖ ਬੋ ਸਵਾਨ ਰੋ ਬਾਜ।
ਉਹ ਮਹਾਰਾਜ ਛੇਵੇਂ ਪਾਤਸ਼ਾਹ ਨੇ ਹੁਣ ਤਿਆਗ ਦਿੱਤੇ ਨੇ, ਨਾ ਮਹਾਰਾਜ ਜੀ ਹੁਣ ਬਾਜ ਦੇ ਨਾਲ ਕੋਈ ਸਨੇਹ ਕਰਦੇ ਹੈ। ਘੋੜੇ ਤੇ ਵੀ ਬਹੁਤ ਘੱਟ ਚੜ੍ਹਦੇ, ਕਦੇ ਕਿਤੇ ਮਹਾਰਾਜ ਘੋੜੇ ਦੀ ਸਵਾਰੀ ਕਰਨ, ਨਹੀਂ ਤਾਂ ਪੈਦਲ ਹੀ ਤੁਰਦੇ ਸਤਿਗੁਰੂ, ਔਰ ਆਪਣੇ ਆਸਣ ਤੇ ਹੀ ਰਹਿੰਦੇ। ਬਾਹਰ ਅੰਦਰ ਵੀ ਬਹੁਤ ਘੱਟ ਜਾਂਦੇ, ਕਿਉਂਕਿ ਹਰ ਵੇਲੇ ਹੀ ਆਪਣੇ ਨਿਜਾਤਮ ਆਨੰਦ ਵਿੱਚ ਹੀ ਛੇਵੇਂ ਪਾਤਸ਼ਾਹ ਲੀਨ ਰਹਿੰਦੇ ਹਨ।
ਜੁਗਮ ਸਮੇਂ ਸ਼ੁਭ ਸਭਾ ਲਗਾਵੇ,
ਦੋ ਵੇਲੇ ਸਵੇਰੇ ਤੇ ਸ਼ਾਮ ਮਹਾਰਾਜ ਜੀ ਦੀਵਾਨ ਸਜਾਉਂਦੇ, ਨਹੀਂ ਤਾਂ ਆਸਣ ਤੇ ਹੀ ਰਹਿੰਦੇ, ਆਪਣੇ ਅੰਦਰ ਹੀ ਭਜਨ ਕਰੀ ਜਾਂਦੇ, ਆਪਣੇ ਨਿਜਾਤਮ ਸਰੂਪ ਚ ਸਥਿਤ ਰਹਿੰਦੇ। ਸ਼ਿਕਾਰ ਤੇ ਨਹੀਂ ਜਾਂਦੇ, ਘੋੜੇ ਤੇ ਨਹੀਂ ਚੜ੍ਹਦੇ, ਬਾਜ ਆਦਿਕ ਨਹੀਂ ਰੱਖਦੇ, ਤੋ ਆਪਣੇ ਆਨੰਦ ਚ ਹੀ ਰਹਿੰਦੇ ਸਤਿਗੁਰੂ। ਸਵੇਰੇ ਸ਼ਾਮ ਦੋ ਵੇਲੇ ਮਹਾਰਾਜ ਜੀ ਦੀਵਾਨ ਸਜਾ ਕੇ ਦਰਸ਼ਨ ਦਿੰਦੇ ਹਨ।
ਸ਼ਬਦ ਰਬਾਬੀ ਸੁੰਦਰ ਗਾਵੇ,
ਗੁਰੂ ਸਾਹਿਬ ਦੇ ਦਰਬਾਰ ਚ ਰਬਾਬੀ ਸਿਖਾ ਕੇ ਕੀਰਤਨ ਕਰਦੇ ਨੇ, ਸਤਿਗੁਰੂ ਜੀ ਵੀ ਬੈਠ ਕੇ ਬੜੇ ਪ੍ਰੇਮ ਨਾਲ ਕੀਰਤਨ ਸੁਣਦੇ ਹਨ।
ਸਿੱਖ ਸੰਗਤ ਚੋਂ ਦਿਸ਼ ਤੇ ਆਏ,
ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸਿੱਖ ਸੰਗਤਾਂ ਉਹ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਕੀਰਤਪੁਰ ਸਾਹਿਬ ਪੁੱਜਦੀਆਂ ਹਨ।
ਲਿਆਏ ਉਪਾਇਨ ਕੋ ਸਮੁਦਾਏ,
ਕਈ ਤਰ੍ਹਾਂ ਦੀਆਂ ਪਟਾਵਾਂ ਲੈ ਕੇ, ਬਸਤਰ ਲੈ ਕੇ, ਆਭੂਸ਼ਣ ਲੈ ਕੇ, ਘੋੜੇ ਲੈ ਕੇ ਉਹ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਪੁੱਜਦੇ ਨੇ, ਹਾਜ਼ਰ ਹੁੰਦੇ ਹਨ।
ਹਰ ਪਹਿ ਦਰਸ਼ਕ ਰਹਿ ਬਾਗੇ,
ਕਈ ਤਰ੍ਹਾਂ ਦੀਆਂ ਵਸਤੂਆਂ ਕੋਰਾਂ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਕੇ ਉਹ ਵੱਡਿਆਂ ਭਾਗਾਂ ਵਾਲੇ ਸਿੱਖ ਨੇ ਜਿਹੜੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਜਿਨ੍ਹਾਂ ਦੇ ਭਾਗ ਚੰਗੇ ਨੇ ਉਹਨਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ।
ਚਰਨ ਸਪਰਸ਼ ਪ੍ਰੇਮ ਸੋ ਪਾਗੇ,
ਬੜੇ ਪ੍ਰੇਮ ਚ ਭਿੱਜ ਕੇ ਗੁਰੂ ਸਾਹਿਬ ਜੀ ਦੀ ਪ੍ਰੀਤ ਦੇ ਰੰਗ ਵਿੱਚ ਰੰਗੇ ਹੋਏ ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕਰਦੇ ਹਨ, ਸਤਿਗੁਰੂ ਜੀ ਦੇ ਚਰਨਾਂ ਨੂੰ ਪਰਸਦੇ ਹਨ।
ਸੁਣ ਹੈ ਬਚਨ ਸਿਮਰਹਿ ਸਤਨਾਮ,
ਮਹਾਰਾਜ ਜੀ ਦੇ ਬਚਨ ਸੁਣਦੇ ਨੇ ਔਰ ਰਸਨਾ ਤੋਂ ਵਾਹਿਗੁਰੂ 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 ਦਾ ਭਜਨ ਕਰਦੇ ਹਨ।
ਪਾਏ ਸ਼੍ਰੇਯ ਕੋ ਗਮ ਨਹਿ ਧਾਮ,
ਔਰ ਸ਼੍ਰੇਯ ਪ੍ਰਾਪਤ ਕਰਕੇ, ਸ਼੍ਰੇਯ ਕਹਿੰਦੇ ਨੇ ਕਲਿਆਣ ਨੂੰ, ਜੀਵਨ ਮੁਕਤ ਅਵਸਥਾ ਨੂੰ, ਮਹਾਰਾਜ ਜੀ ਦੇ ਦਰਸ਼ਨ ਕਰਕੇ ਗੁਰੂ ਪਾਤਸ਼ਾਹ ਦਾ ਸਿਮਰਨ ਕਰਦਿਆਂ ਕਲਿਆਣ ਨੂੰ ਪ੍ਰਾਪਤ ਕਰਕੇ, ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰਕੇ ਉਹ ਗੁਰਸਿੱਖ ਵਾਪਸ ਆਪਣੇ ਘਰਾਂ ਨੂੰ ਪਰਤਦੇ ਹਨ।
ਮਹਾ ਜੰਗ ਹੋਇਓ ਬਹੁ ਅਰੇ,
ਬੜਾ ਵੱਡਾ ਭਾਰੀ ਜੰਗ ਹੋਇਆ ਕਰਤਾਰਪੁਰ ਸਾਹਿਬ ਦਾ। ਸਿੱਖ ਗੱਲਾਂ ਕਰਦੇ ਆਪਸ ਵਿੱਚ, ਕਹਿੰਦੇ ਬਹੁਤ ਵੱਡਾ ਮਹਾ ਜੰਗ ਸੀ ਜਿਹਦੇ ਚ ਸਤਿਗੁਰੂ ਜੀ ਨੇ ਅੜ ਕੇ ਜੰਗ ਲੜਿਆ।
ਕਾਬਲ ਆਦਿਕ ਕੇ ਨਰ ਮਰੇ,
ਕਹਿੰਦੇ ਜੰਗ ਇੰਨਾ ਵੱਡਾ ਹੋਇਆ ਸੀ ਖਾਲਸਾ ਜੀ, 1 ਲੱਖ ਦੇ ਨੇੜੇ ਬੰਦਾ ਮਰਿਆ। 1 ਲੱਖ ਬੰਦਾ ਮਰਨਾ ਕੋਈ ਥੋੜੀ ਗੱਲ ਨਹੀਂ ਹੁੰਦੀ, 1 ਲੱਖ ਦੇ ਨੇੜੇ ਫੌਜ ਮਰੀ ਸੀ ਤੁਰਕਾਂ ਦੀ। ਉਹ ਕਿੱਥੋਂ ਕਿੱਥੋਂ ਦੇ ਸੀ ਉਹ ਦੱਸਦੇ, ਕਹਿੰਦੇ ਕਾਬਲ ਤੱਕ ਦੇ ਲੋਕ ਸੀ ਉਹਦੇ ਚ, ਕਾਬਲ ਦੇ, ਕੰਧਾਰ ਦੇ, ਅਫਗਾਨਿਸਤਾਨ ਦੇ ਇਲਾਕੇ ਦੇ, ਧੰਨੀ ਖੇਪ ਦੇ, ਦੂਰੋਂ ਦੂਰੋਂ ਜਿਹੜੇ ਸਿਪਾਹੀ ਸੀ ਉੱਥੋਂ ਇਸ ਫੌਜ ਵਿੱਚ ਉਹ ਮਾਰੇ ਗਏ।
ਉਤ ਦਿੱਲੀ ਆਦਿਕਪੁਰ ਵਾਸੀ,
ਉਧਰ ਦਿੱਲੀ ਦੇ ਬਹੁਤ ਸਾਰੇ ਸੂਰਮੇ ਜਿਹੜੇ ਸੀ ਕਰਤਾਰਪੁਰ ਸਾਹਿਬ ਦੇ ਜੰਗ ਚ ਮਰੇ ਹਨ।
ਲੜੇ ਗੁਰੂ ਸੰਗ ਭਏ ਬਿਨਾਸ਼ੀ,
ਜਿਹੜਾ ਵੀ ਲੜਿਆ ਉਹਨਾਂ ਦਾ ਵਿਨਾਸ਼ ਹੋਇਆ, ਉਹਨਾਂ ਦਾ ਨਾਸ਼ ਹੋ ਗਿਆ, ਖਾਤਮਾ ਹੋ ਗਿਆ।
ਗੁਰੂ ਸੂਰਤਾ ਬਿਦਤ ਜਹਾਨ,
ਸਤਿਗੁਰੂ ਜੀ ਦੀ ਸੂਰਬੀਰਤਾ, ਮਹਾਰਾਜ ਜੀ ਦੀ ਦਲੇਰੀ, ਸਤਿਗੁਰਾਂ ਦੀ ਬਹਾਦਰੀ ਪੂਰੇ ਜਗਤ ਵਿੱਚ ਪ੍ਰਗਟ ਹੋਈ। ਹੁਣ ਜਿੱਥੋਂ ਜਿੱਥੋਂ ਦੇ ਲੋਕ ਮਰੇ ਨੇ ਇੱਕ ਲੱਖ ਬੰਦਾ ਕੋਈ ਇੱਕ ਜਗ੍ਹਾ ਦਾ ਇੱਕ ਸ਼ਹਿਰ ਦਾ ਤਾਂ ਨਹੀਂ ਸੀ, ਸੈਂਕੜੇ ਸ਼ਹਿਰਾਂ ਤੋਂ ਸੈਂਕੜੇ ਇਲਾਕਿਆਂ ਤੋਂ ਉਹ ਸਿਪਾਹੀ ਜਿਹੜੇ ਮਰੇ, ਜਿੱਥੋਂ ਜਿੱਥੋਂ ਦੇ ਮਰੇ ਉੱਥੇ ਉੱਥੇ ਗੁਰੂ ਸਾਹਿਬ ਦੀ ਵੀਰਤਾ ਪ੍ਰਗਟ ਹੋ ਰਹੀ। ਸਭ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਸੂਰਮੇ ਹਨ, ਬਹਾਦਰ ਹਨ,
ਬੜ ਬਹਾਦਰ ਕਰ ਹੈ ਬਖਿਆਨ।
ਸਭ ਕਹਿੰਦੇ ਬੜੇ ਬਹਾਦਰ ਨੇ, ਬੜੇ ਸੂਰਮੇ ਨੇ ਗੁਰੂ ਹਰਗੋਬਿੰਦ ਸਾਹਿਬ, ਬੜੇ ਮਰਦ ਦਲੇਰ ਹਨ।
ਅਲਪ ਚਮੂ ਜਿਨ ਕੇ ਰਹਿ ਪਾਸੀ,
ਕਹਿੰਦੇ ਥੋੜੀ ਜੀ ਫੌਜ ਰਹਿੰਦੀ ਆ ਗੁਰੂ ਹਰਗੋਬਿੰਦ ਸਾਹਿਬ ਕੋਲ, ਥੋੜੀ ਜੀ ਗਿਣਤੀ ਦੀ ਫੌਜ ਹੈ।
ਲੱਖ ਹੋ ਸ਼ਤਰੁਨ ਕਰੇ ਬਿਨਾਸੀ,
ਥੋੜੀ ਜੀ ਫੌਜ ਦੇ ਨਾਲ ਹੀ ਲੱਖਾਂ ਦੁਸ਼ਮਣਾਂ ਦਾ ਨਾਸ਼ ਕਰ ਦਿੱਤਾ ਉਹਨਾਂ ਨੇ, ਲੱਖਾਂ ਹੀ ਸੂਰਮੇ ਬਾਦਸ਼ਾਹ ਦੇ ਮਾਰ ਮੁਕਾਏ ਹਨ।
ਸਿਰ ਪੀਰਨ ਕੇ ਪੀਰ ਬਿਸਾਲਾ,
ਪੀਰਾਂ ਦੇ ਪੀਰ ਨੇ ਗੁਰੂ ਪਾਤਸ਼ਾਹ, ਪੀਰਾਨ ਪੀਰ ਹਨ।
ਬੜ ਮੀਰਨ ਕੇ ਮੀਰ ਸੋਚਾਲਾ,
ਮੀਰਾਂ ਦੇ ਮੀਰ ਵੀ ਨੇ, ਉਹਨਾਂ ਦੇ ਅੰਦਰ ਪੀਰਾਂ ਦੀ ਪੀਰੀ ਵੀ ਹੈ, ਉਹਨਾਂ ਨੇ ਮੀਰਾਂ ਦੀ ਮੀਰੀ ਵੀ ਹਰ ਲਈ ਹੈ।
ਸ਼ਾਹੋ ਜਹਾਂ ਜਿਨ ਸੋ ਲਰ ਹਾਰੇ,
ਕਹਿੰਦੇ ਕਿੱਡੇ ਬਲੀ ਨੇ ਗੁਰੂ ਹਰਗੋਬਿੰਦ ਸਾਹਿਬ ਕਿ ਹਿੰਦੁਸਤਾਨ ਦਾ ਸਭ ਤੋਂ ਤਾਕਤਵਰ ਬਾਦਸ਼ਾਹ ਸ਼ਾਹਜਹਾਨ ਵੀ ਜਿਨ੍ਹਾਂ ਨਾਲ ਲੜ ਕੇ ਹਾਰ ਗਿਆ।
ਅਪਰ ਬਾਪੂਰੇ ਕਹਾਂ ਵਿਚਾਰੇ,
ਬਾਕੀ ਦਾ ਨਿੱਕੇ ਮੋਟੇ ਰਾਜੇ ਰਾਣੇ ਵਿਚਾਰੇ ਕੀ ਨੇ ਉਹਨਾਂ ਦੇ ਸਾਹਮਣੇ, ਸ਼ਾਹਜਹਾਨ ਬਾਦਸ਼ਾਹ ਵੀ ਜਿਨ੍ਹਾਂ ਨਾਲ ਲੜ ਕੇ ਹਾਰ ਗਿਆ, ਬਾਕੀ ਹੋਰ ਕੌਣ ਲੜੇ ਉਹਨਾਂ ਦੇ ਨਾਲ, ਹੋਰ ਕਿਹਦੇ ਚ ਇੰਨਾ ਤਾਣ ਹੈ ਜਿਹੜਾ ਉਹਨਾਂ ਦੇ ਸਾਨਮ ਖਲੋ ਕੇ ਅੜ ਸਕੇ।
ਚਾਰ ਬਾਰ ਕਰ ਰਾਰ ਖਪਾਏ,
ਇੱਕ ਵਾਰੀ ਨਹੀਂ ਚਾਰ ਵਾਰੀ ਜੰਗ ਲੜੇ ਮਹਾਰਾਜ ਜੀ ਨੇ, ਔਰ ਚਾਰੇ ਬਾਰੇ ਜੰਗ ਕਰਕੇ ਚੌਂ ਵਾਰੀ ਹੀ ਦੁਸ਼ਮਣਾਂ ਨੂੰ ਸ਼ਾਹਜਹਾਨ ਦੀਆਂ ਫੌਜਾਂ ਨੂੰ ਮਾਰ ਕੇ ਮੁਕਾਇਆ ਤੇ ਜੰਗ ਜਿੱਤਿਆ।
ਜੀਵਤ ਕੋ ਨਹਿ ਸਦਨ ਪਠਾਏ,
ਤੇ ਚਾਰ ਵਾਰੀ ਜਿਹੜਾ ਜੰਗ ਲੜਿਆ ਉਹਦੇ ਚ ਜਿੰਨੀਆਂ ਫੌਜਾਂ ਚੜ ਕੇ ਗਈਆਂ ਉਹਨਾਂ ਚੋਂ ਜੀਵ ਦਾ ਕੋਈ ਵਾਪਸ ਨਹੀਂ ਆਇਆ। ਉਹੀ ਆਇਆ ਜਿਹਨਾਂ ਕੋਈ ਮਾੜਾ ਮੋਟਾ ਘਾਹ ਮੂੰਹ ਚ ਪਾ ਕੇ ਮਿੰਨਤ ਤਰਲਾ ਕਰਕੇ ਜਾਨ ਬਚਾਈ, ਬਾਕੀ ਕੋਈ ਜਿਉਂਦਾ ਉਹਨਾਂ ਨੇ ਘਰ ਵਾਪਸ ਨਹੀਂ ਪਰਤਣ ਦਿੱਤਾ।
ਵਿਦਤਿਓ ਜਗਤ ਬਿਲੰਦ ਪ੍ਰਸੰਗ,
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਵਡਿਆਈ, ਮਹਾਰਾਜ ਜੀ ਦੀ ਸੂਰ ਵੀਰਤਾ ਦੇ ਚਰਚਾ ਦੇ ਪ੍ਰਸੰਗ ਘਰ ਘਰ ਦੇ ਵਿਚ ਹਰ ਨਗਰ ਹਰ ਸ਼ਹਿਰ ਵਿਚ ਵਰਤ ਰਹੇ ਨੇ।
ਮਰੇ ਹਜ਼ਾਰੋਂ ਯੋਧਾ ਜੰਗ,
ਕਹਿੰਦੇ ਹਜ਼ਾਰਾਂ ਹੀ ਯੋਧੇ ਜੰਗ ਦੇ ਮੈਦਾਨ ਦੇ ਵਿਚ ਮਾਰੇ ਜਾ ਚੁੱਕੇ ਸਨ।
ਦੇਸ਼ ਵਿਦੇਸ਼ਨ ਵਿਧਵਾ ਤੁਰਕਨ,
ਹੁਣ ਜਿਹੜੇ ਤੁਰਕ ਮਰੇ ਨੇ ਉਹਨਾਂ ਦੀਆਂ ਵਿਧਵਾਵਾਂ ਨੇ ਦੇਸ਼ਾਂ ਵਿਦੇਸ਼ਾਂ ਚ, ਉਹਨਾਂ ਦੀਆਂ ਵਿਵਾਵਾਂ ਇਸਤਰੀਆਂ ਘਰ ਵਾਲੀਆਂ ਉਹ ਰੁਦਨ ਕਰਦੀਆਂ ਕੀਰਨੇ ਪਾਉਂਦੀਆਂ।
ਰੁਦ ਤਕਨੀ ਸਿਰ ਛਾਤੀ ਹਨ ਹਨ,
ਆਪਣੀ ਛਾਤੀ ਤੇ ਸਿਰ ਪਿੱਟ ਪਿੱਟ ਕੇ ਰੋਂਦੀਆਂ ਹਨ।
ਲਰੇ ਗੁਰੂ ਸੋ ਪੀਰ ਜੋ ਪੀਰ,
ਕਹਿੰਦੀਆਂ ਕਿ ਗੁਰੂ ਸਾਹਿਬ ਨਾਲ ਜਾ ਕੇ ਲੜੇ ਜਿਹੜੇ ਪੀਰਾਂ ਦੇ ਪੀਰ ਸੀ ਉਹਨਾਂ ਨਾਲ ਭਲਾ ਜੰਗ ਕਰੀਦਾ, ਪੀਰਾਂ ਅੱਗੇ ਸੀਸ ਝੁਕਾਈਦਾ ਕਿ ਉਹਨਾਂ ਨਾਲ ਲੜੀਦਾ, ਇਹਨਾਂ ਨੇ ਮਾੜਾ ਕੰਮ ਕੀਤਾ ਤਦੇ ਮਾਰੇ ਗਏ, ਹੁਣ ਉਹਨਾਂ ਦੀਆਂ ਵਿਧਵਾਵਾਂ ਬਣ ਕੇ ਵਿਵਾਵਾਂ ਬਣ ਕੇ ਦੁੱਖ ਭੋਗਾਂਗੀਆਂ।
ਕਰਾਮਾਤ ਕਾਮਲ ਵੱਡ ਮੀਰ,
ਉਹ ਤਾਂ ਕਰਾਮਾਤਾਂ ਵਿੱਚ ਕਾਮਲ ਵੱਡੇ ਮੀਰਾਂ ਦੇ ਮੀਰ ਹਨ।
ਅਰੇ ਉਹ ਸੋ ਮਾਰਿਓ ਬਚਿਓ ਪਲਾਇਓ,
ਜਿਹੜਾ ਉਹਨਾਂ ਨਾਲ ਅੜਿਆ ਉਹਨਾਂ ਨੇ ਮਾਰ ਦਿੱਤਾ, ਔਰ ਜਿਹੜਾ ਭੱਜ ਗਿਆ ਉਹ ਬਚਿਆ।
ਹਜ਼ਰਤ ਲਸ਼ਕਰ ਬ੍ਰਿੰਦ ਮਰਾਇਓ,
ਬਾਦਸ਼ਾਹ ਨੇ ਵੱਡੀ ਮੂਰਖਤਾਈ ਕੀਤੀ, ਉਹ ਜਿੰਨੀਆਂ ਇਸਤਰੀਆਂ ਨੇ ਉਹਨਾਂ ਤੁਰਕਾਂ ਦੀਆਂ ਜਿਹੜੇ ਮਰੇ ਨੇ ਉਹ ਵੈਣ ਪਾਉਂਦੀਆਂ ਬਾਦਸ਼ਾਹ ਨੂੰ, ਲਾਹਨਤਾਂ ਪਾਉਂਦੀਆਂ, ਕਹਿੰਦੇ ਮਰ ਜੇ ਇਹੋ ਜਿਹਾ ਬਾਦਸ਼ਾਹ ਇਹਦੀ ਸਿੜੀ ਬਲੇ, ਜਿਹਨੇ ਸਾਡੇ ਪਤੀਆਂ ਨੂੰ ਜੰਗ ਦੇ ਮੈਦਾਨ ਚ ਬਿਨਾਂ ਕਾਰਨ ਤੋਂ ਹੀ ਗੁਰੂ ਸਾਹਿਬ ਜੀ ਨਾਲ ਲੜਾ ਕੇ ਮਰਵਾ ਦਿੱਤਾ।
ਸਭ ਦੇਸ਼ਨ ਮਹਿ ਮੁਗਲ ਪਠਾਨ,
ਸਭ ਦੇਸ਼ਾਂ ਵਿੱਚ ਮੁਗਲ ਪਠਾਨ ਉਹ ਸਾਰੇ ਰੋ ਰਹੇ ਹਨ।
ਸੈਯਦ ਆਦ ਸੰਬੰਧੀ ਜਾਨ,
ਜਿਨ੍ਹਾਂ ਦੇ ਰਿਸ਼ਤੇਦਾਰ ਸੀ, ਕਿਸੇ ਦਾ ਚਾਚਾ, ਕਿਸੇ ਦਾ ਭਤੀਜਾ, ਕਿਸੇ ਦਾ ਭਰਾ, ਕਿਸੇ ਦਾ ਮਾਮਾ, ਏਦਾਂ ਉਹ ਮਰੇ ਨੇ ਸੰਬੰਧੀ ਅੱਗੋਂ ਉਹਨਾਂ ਸਾਰਿਆਂ ਦੇ ਘਰਾਂ ਦੇ ਵਿੱਚ ਮਕਾਨਾਂ ਆ ਰਹੀਆਂ ਨੇ।
ਮਿਲ ਮਿਲ ਸਿਫਤ ਕਨਹੀ ਕੋ ਠਾਨਤ,
ਮਿਲਦੇ ਫਿਰ ਉਹ ਸਿਫਤ ਕਰਦੇ ਗੁਰੂ ਹਰਗੋਬਿੰਦ ਸਾਹਿਬ ਦੀ ਸਿਫਤ ਕਰਦੇ ਨੇ,
ਵੱਡੇ ਬਹਾਦੁਰ ਬਹੁਤ ਬਖਾਨਤ,
ਬੜੇ ਬਹਾਦਰ ਨੇ ਗੁਰੂ ਹਰਗੋਬਿੰਦ ਸਾਹਿਬ, ਬੜੇ ਸੂਰਮੇ ਨੇ, ਬੜੇ ਯੋਧੇ ਨੇ, ਜਿਨ੍ਹਾਂ ਨੇ ਬਾਦਸ਼ਾਹ ਦੀ 1 ਲੱਖ ਫੌਜ ਦੀ ਵੀ ਪਰਵਾਹ ਨਹੀਂ ਕੀਤੀ, ਔਰ ਜਿੰਨੇ ਚੜ ਕੇ ਗਏ ਸਾਰੀ ਮਾਰ ਮੁਕਾਏ।
ਅਲਪ ਚਮੂ ਜੁਤ ਰਹਿਤ ਹਮੇਸ਼ਾ,
ਥੋੜੀ ਜੀ ਫੌਜ ਦੇ ਸਹਿਤ ਹਮੇਸ਼ਾ ਉਹ ਰਹਿੰਦੇ ਹਨ।
ਲੱਖ ਹੋਇਆ ਵਤ ਹਤ ਹੈ ਅਸ਼ੇਸ਼ਾ,
ਜਿਹੜਾ ਲੱਖਾਂ ਦੀ ਫੌਜ ਵੀ ਚੜ ਕੇ ਉਹਨਾਂ ਤੇ ਚਲੀ ਜੇ, ਉਹਨਾਂ ਨੂੰ ਵੀ ਮਾਰ ਮੁਕਾ ਦੇ ਪਲਾਂ ਵਿਚ ਹੀ ਨਿਬੇੜ ਦਿੰਦੇ ਨੇ।
ਕਿਸ ਕੋ ਸੁਤ ਰੋਵਤ ਬਿਲ ਲਾਵੇ,
ਇਹਦਾ ਜਿਨ੍ਹਾਂ ਦੇ ਪਿਓ ਮਰ ਗਏ ਨੇ ਜੰਗ ਚ, ਉਹਨਾਂ ਦੇ ਪੁੱਤ ਰੋਂਦੇ ਕੁਰਲਾਉਂਦੇ ਨੇ।
ਕੋ ਭਰਾਤਾ ਸਿਮਰਤ ਦੁਖ ਪਾਵੇ,
ਕਈਆਂ ਦੇ ਭਾਈ ਮਰੇ ਤੇ ਆਪਣੇ ਭਰਾਵਾਂ ਨੂੰ ਚੇਤੇ ਕਰਕੇ ਰੋਂਦੇ ਹਨ।
ਚਾਚਾ ਭਤੀਜਾ ਕਿਤਿਕ ਪੁਕਾਰੇ,
ਕਈ ਚਾਚੇ ਆਪਣੇ ਭਤੀਜਿਆਂ ਨੂੰ ਆਵਾਜ਼ਾਂ ਮਾਰ ਮਾਰ ਕੇ ਰੋਂਦੇ ਕੁਰਲਾਉਂਦੇ ਨੇ।
ਕਿਸ ਕੋ ਪਿਤ ਸੁਤ ਗੁਣ ਨਹੀਂ ਉਚਾਰੇ,
ਕਿਸੇ ਦਾ ਪਿਓ ਮਰਿਆ, ਕਿਸੇ ਦਾ ਪੁੱਤ ਮਰਿਆ, ਉਹਨਾਂ ਦੇ ਗੁਣਾਂ ਨੂੰ ਚੇਤੇ ਕਰ ਕਰਕੇ ਰੋਂਦੇ ਹਨ।
ਦੇਸ਼ ਵਿਦੇਸ਼ ਤੁਰਕ ਤੁਰਕਾਣੀ,
ਕਹਿੰਦੇ ਦੇਸ਼ਾਂ ਵਿਦੇਸ਼ਾਂ ਚ ਜਿੰਨੇ ਤੁਰਕ ਤੇ ਤੁਰਕਾਂ ਦੀਆਂ ਤੁਰਕਾਣੀਆਂ ਹਨ,
ਉਹ ਆਵਤ ਕੋ ਜਾਤ ਮੁਕਾਣੀ,
ਉਹਨਾਂ ਦੇ ਘਰ ਕੀਰਨੇ ਪਏ, ਛਾਪੇ ਪਏ ਹੋਏ ਨੇ। ਕੋਈ ਮਕਾਨ ਆ ਰਿਹਾ ਉਹਨਾਂ ਦੇ ਘਰ ਦੇਣ ਤੇ, ਕੋਈ ਮਕਾਨ ਦੇ ਕੇ ਜਾ ਰਿਹਾ।
ਜਿਤ ਕਿਤ ਗ੍ਰਾਮ ਨਗਰ ਸਮੁਦਾਇਆ,
ਕਿੱਧਰ ਗ੍ਰਾਮਾਂ ਪਿੰਡਾਂ ਨਗਰਾਂ ਸ਼ਹਿਰਾਂ ਵਿਚ,
ਸੁਨਤ ਸ਼ਬਦ ਗਨ ਰੁਦ ਨਹੀਂ ਉਠਾਇਆ,
ਰੋਣਾ ਪਿਆ ਹੋਇਆ, ਕੀਰਨੇ ਪਏ ਹੋਏ ਨੇ, ਦੁਆਥੜੇ ਮਾਰ ਮਾਰ ਕੇ ਇਸਤਰੀਆਂ ਰੋਂਦੀਆਂ ਕੁਰਲਾਉਂਦੀਆਂ ਨੇ।
ਮਿਲ ਮਿਲ ਪੀਟਤ ਸਿਰ ਮੁਖ ਛਾਤੀ,
ਮਿਲ ਮਿਲ ਕੇ ਆਪਸ ਦੇ ਵਿਚ ਸਿਰ ਤੇ ਮੱਥਾ ਪਿੱਟਦੀਆਂ, ਛਾਤੀ ਪਿੱਟਦੀਆਂ ਨੇ।
ਲੇਹ ਨਾਮ ਗੁਣ ਕਰ ਬਖਿਆਤੀ,
ਔਰ ਆਪਣੇ ਮਰਿਆ ਹੋਇਆ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਯਾਦ ਕਰ ਕਰਕੇ, ਉਹਨਾਂ ਦੇ ਗੁਣ ਕਹਿ ਕਹਿ ਕੇ ਰੋਂਦੀਆਂ, ਕੀਰਨੇ ਪਾਉਂਦੀਆਂ।
ਜਗ ਮਹਿ ਬਡ ਮਾਚਿਓ ਸ਼ੋਰ,
ਇਹਦਾ ਪੂਰੇ ਹਿੰਦੁਸਤਾਨ ਚ ਹੀ ਮਾਨੋ ਸ਼ੋਰ ਮੱਚ ਗਿਆ, ਘਰ ਘਰ ਦੇ ਵਿਚ ਇਹ ਕੀਰਨੇ ਸੁਣਾਈ ਦਿੰਦੇ ਹਨ।
ਭਨਹਿ ਵੀਰਤਾ ਸਤ ਗੁਰ ਜ਼ੋਰ,
ਔਰ ਗੁਰੂ ਹਰਗੋਬਿੰਦ ਸਾਹਿਬ ਦੀ ਵੀਰਤਾ ਦਾ ਵਰਣਨ ਹੁੰਦਾ, ਮਹਾਰਾਜ ਜੀ ਦੀ ਸੂਰ ਵੀਰਤਾ ਦਾ ਵਰਣਨ ਹੁੰਦਾ। ਕਹਿੰਦੇ ਇੰਨੇ ਸੂਰਮੇ ਨੇ, ਇੰਨੇ ਬਹਾਦਰ ਨੇ ਕਿ ਬਾਦਸ਼ਾਹ ਸ਼ਾਹਜਹਾਨ ਵੀ ਜਿਨ੍ਹਾਂ ਕੋਲੋਂ ਹਾਰ ਮੰਨ ਕੇ ਚੁੱਪ ਕਰ ਗਿਆ, ਮੁੜ ਕੇ ਉਹਨੇ ਉਕਸਣ ਦਾ ਯਤਨ ਨਹੀਂ ਕੀਤਾ।
ਸੁਣ ਸੁਣ ਸਿੱਖ ਸੰਗਤ ਹਰ ਖਾਵੇ,
ਜਿਹੜੀਆਂ ਸਿੱਖ ਸੰਗਤਾਂ ਨੇ ਉਹ ਜਦੋਂ ਗੁਰੂ ਸਾਹਿਬ ਦੀ ਵਡਿਆਈ ਸੁਣਦੇ, ਮਹਾਰਾਜ ਜੀ ਦੀ ਸੂਰ ਵੀਰਤਾ ਦਾ ਗੁਣਗਾਨ ਸੁਣਦੇ, ਉਹ ਉਸ ਵੇਲੇ ਸੁਣ ਕੇ ਪ੍ਰਸੰਨ ਹੁੰਦੇ, ਬੜੀ ਖੁਸ਼ੀ ਹੁੰਦੀ ਗੁਰਸਿੱਖਾਂ ਨੂੰ।
ਦੇਸ਼ ਵਿਦੇਸ਼ਨ ਤੇ ਚੱਲ ਆਵੇ,
ਦੇਸ਼ਾਂ ਵਿਦੇਸ਼ਾਂ ਤੋਂ ਗੁਰਸਿੱਖ ਚੱਲ ਚੱਲ ਕੇ ਆਉਂਦੇ ਹਨ।
ਮਗ ਮਹਿ ਸੁਣਤ ਆਏ ਬਿਰਤਾਂਤ,
ਜਦੋਂ ਆਉਂਦੇ ਰਸਤੇ ਚ ਗੁਰੂ ਸਾਹਿਬ ਦੀ ਵਡਿਆਈ ਤੁਰਕਾਂ ਦੇ ਮੂੰਹੋਂ ਸੁਣਦੇ, ਜਿਹੜੇ ਤੁਰਕ ਨੇ ਉਹ ਗੁਰੂ ਸਾਹਿਬ ਦੀ ਵਡਿਆਈ ਕਰਦੇ, ਮਹਾਰਾਜ ਜੀ ਦੀ ਬਹਾਦਰੀ ਦਾ ਚਰਚਾ ਕਰਦੇ ਨੇ।
ਜਹ ਕਹ ਮਿਲ ਹੈ ਕਰ ਹੈ ਨਰ ਬਾਤ,
ਜਿੱਥੇ ਕਿੱਥੇ ਵੀ ਲੋਕ ਇਕੱਠੇ ਹੁੰਦੇ ਸੱਥਾਂ ਵਿਚ, ਪੜੇ ਪੰਚਾਇਤਾਂ ਵਿਚ, ਉਥੇ ਗੁਰੂ ਸਾਹਿਬ ਜੀ ਦਾ ਜ਼ਿਕਰ ਚੱਲਦਾ, ਮਹਾਰਾਜ ਜੀ ਦੀ ਵਡਿਆਈ ਦੀ ਗੱਲਬਾਤ ਚੱਲਦੀ, ਮਹਾਰਾਜ ਜੀ ਦੀ ਬਹਾਦਰੀ ਦੇ ਚਰਚੇ ਚੱਲਦੇ ਨੇ।
ਏਕ ਦਿਵਸ ਬਾਬਾ ਗੁਰ ਦਿੱਤਾ,
ਖਾਲਸਾ ਜੀ ਇਸੇ ਤਰ੍ਹਾਂ ਇੱਕ ਦਿਨ ਦਾ ਸਮਾਂ ਕਿ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਜੋ ਗੁਰੂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਹਨ,
ਚੜੇ ਅਖੇਰ ਕਰਨ ਦੇ ਚਿੱਤਾ,
ਮਹਾਰਾਜ ਜੀ ਦੀ ਆਗਿਆ ਲੈ ਕੇ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਵਾਸਤੇ ਗਏ ਹਨ।
ਕੇਤਿਕ ਸਾਥ ਚੱਲੇ ਅਸਵਾਰ,
ਕੁਝ ਸਿਪਾਹੀ ਘੋੜ ਸਵਾਰ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਨਾਲ ਨਾਲ ਚੜ ਪਏ।
ਚਪਲ ਤੁਰੰਗਮ ਜ਼ੀਨਨ ਡਾਰ,
ਬੜੇ ਬਲੀ ਚੰਚਲ ਘੋੜੇ ਸਨ, ਉਹਨਾਂ ਘੋੜਿਆਂ ਤੇ ਕਾਠੀਆਂ ਪਾ ਕੇ ਸ਼ਿੰਗਾਰ ਕੇ ਗਏ।
ਸੰਗ ਤੁਫੰਗ ਲਈ ਕਸ ਗੋਰੀ,
ਬੰਦੂਕਾਂ ਲੈ ਲਈਆਂ, ਉਹਨਾਂ ਚ ਗੋਲੀਆਂ ਭਰ ਲਈਆਂ।
ਉਠ ਪ੍ਰਭਾਤ ਗਮਨੇ ਬਨ ਓਰੀ,
ਔਰ ਪ੍ਰਭਾਤ ਵੇਲੇ ਸਾਰੇ ਛੇਤੀ ਨਾਲ ਚੱਲ ਪਏ ਵੀ ਠੰਡੇ ਠੰਡੇ ਸ਼ਿਕਾਰ ਖੇਡ ਕੇ ਆਈਏ।
ਖੋਜਤ ਫਿਰਤ ਸਮੇ ਗਨ ਸੂਕਰ,
ਸ਼ਿਕਾਰ ਲੱਭਦੇ ਜੰਗਲ ਚ ਜਾ ਕੇ, ਸੂਰ ਦਾ ਸ਼ਿਕਾਰ ਲੱਭਦੇ ਜਿਹੜੇ ਜੰਗਲੀ ਸੂਰ ਹਨ।
ਮ੍ਰਿਗਨ ਅਨੇਕਨ ਲੈ ਸੰਗ ਕੂਕਰ,
ਔਰ ਨਾਲ ਕੂਕਰ ਲੈ ਕੇ ਗਏ ਨੇ ਸ਼ਿਕਾਰੀ। ਹਿਰਨਾਂ ਦੀ ਭਾਲ ਕਰਦੇ ਵੀ ਜੰਗਲ ਚ ਕੋਈ ਹਿਰਨ ਕੋਈ ਬਾਰਾ ਸਿੰਘਾ ਕੋਈ ਪਾੜਾ ਮਿਲ ਜਾਏ।
ਕਿਰਕੀ ਜਰਨ ਬਿਖੈ ਬਿਚਰਨ ਤੇ,
ਪਹਾੜਾਂ ਦੀਆਂ ਜਿਹੜੀਆਂ ਜੜਾਂ ਨੇ, ਪਹਾੜੀ ਦਾ ਜਿਹੜਾ ਥੱਲੜਾ ਥੱਲੜਾ ਇਲਾਕਾ ਧਰਾਵਾਂ ਦਾ ਇਲਾਕਾ ਹੈ, ਉਹਦੇ ਵਿੱਚ ਵਿਚਰ ਵਿਚਰ ਕੇ ਬਾਬਾ ਗੁਰਦਿੱਤਾ ਜੀ ਆਪਣੇ ਸਾਥੀਆਂ ਸਮੇਤ ਸ਼ਿਕਾਰ ਦੀ ਭਾਲ ਕਰ ਰਹੇ ਨੇ, ਸ਼ਿਕਾਰ ਖੇਡ ਰਹੇ ਨੇ।
ਊਚ ਨੀਚ ਥਲ ਚੜ ਉਤਰਨ ਤੇ,
ਪਹਾੜੀ ਇਲਾਕਾ ਕਿਉਂਕਿ ਬਰਾਬਰ ਸਮਤਲ ਭੂਮੀ ਨਹੀਂ ਹੈ, ਕਦੇ ਉੱਚੇ ਥਾਂ ਤੇ ਜਾਂਦੇ ਕਦੇ ਨੀਵੇਂ ਥਾਂ ਤੇ ਵਿਚਰਦੇ ਹਨ।
ਫਿਰੇ ਬਹੁਤ ਹੀ ਖੋਜਤ ਚਾਰਨ,
ਝਾੜਾਂ ਵਿੱਚ ਜੰਗਲਾਂ ਵਿੱਚ ਬੇਲਿਆਂ ਚ ਸ਼ਿਕਾਰ ਲੱਭਦੇ ਹਨ।
ਸਥਲ ਬਿਖਮ ਸਮ ਕਰ ਹੈ ਨਿਹਾਰਨ,
ਜਿਹੜੀਆਂ ਔਖੀਆਂ ਥਾਵਾਂ ਨੇ ਜਿੱਥੇ ਤਾਈ ਪਹੁੰਚ ਨਹੀਂ ਹੁੰਦੀ, ਜਿੱਥੇ ਅਕਸਰ ਜੰਗਲੀ ਜਾਨਵਰ ਲੁਕ ਛਿਪ ਕੇ ਰਹਿੰਦੇ ਨੇ, ਉੱਥੇ ਤੱਕ ਵੀ ਜਾ ਕੇ ਪਹੁੰਚ ਕੀਤੀ।
ਗੁਰਸੁਤ ਵਿਚਰਤ ਪੇ ਬਨ ਮਾਹੀ,
ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਇੱਦਾਂ ਜੰਗਲ ਵਿੱਚ ਵਿਚਰ ਰਹੇ ਨੇ ਬਾਬਾ ਗੁਰਦਿੱਤਾ ਸਾਹਿਬ।
ਪ੍ਰਾਪਤ ਕਿਤ ਹੋਇਆ ਖੇਰਾ ਨਾਹੀ,
ਪਰ ਅੱਜ ਖੇਡ ਇਹੋ ਜਿਹੀ ਬਣੀ ਵੀ ਸ਼ਿਕਾਰ ਹੀ ਨਹੀਂ ਮਿਲਿਆ ਕੋਈ, ਜਿਉਂ ਸ਼ਿਕਾਰ ਦੀ ਭਾਲ ਕਰਨ ਲੱਗੇ ਵੀ ਅੱਜ ਸ਼ਿਕਾਰ ਨਹੀਂ ਲੱਭਦਾ, ਨਾ ਕੋਈ ਸੂਰ ਮਿਲਿਆ ਜੰਗਲੀ, ਨਾ ਕੋਈ ਹਿਰਨ ਬਾਰਾ ਸਿੰਘਾ ਮਿਲਿਆ।
ਦਿਵਸ ਚੜਿਓ ਬੜ ਕਾਮਯੋ ਪੰਨਾ,
ਦਿਨ ਚੜ ਗਿਆ ਬਾਬਾ, ਦੁਪਹਿਰ ਪੈ ਗਈ, ਬਹੁਤ ਜ਼ਿਆਦਾ ਗਰਮੀ ਪੈਣ ਲੱਗ ਪਈ।
ਵਿਚਰਤ ਰਹੇ ਨਾ ਕੋ ਮ੍ਰਿਗ ਹੰਨਾ,
ਸਾਰਾ ਦਿਨ ਲੰਘ ਗਿਆ, ਦੁਪਹਿਰ ਪੈ ਗਈ, ਪਰ ਅੱਜ ਸਾਰੇ ਦਿਨ ਚ ਕੋਈ ਹਿਰਨ ਨਹੀਂ ਮਿਲਿਆ। ਸ਼ਿਕਾਰ ਖੇਡਦਿਆਂ ਥੋੜੇ ਬਹੁਤੇ ਕੋਈ ਪੰਛੀ ਮਾਰੇ ਆ, ਸਹੀ ਆਦਕ ਮਾਰੇ ਆ, ਪਰ ਕੋਈ ਵੱਡਾ ਸ਼ਿਕਾਰ ਨਹੀਂ ਮਿਲਿਆ, ਕੋਈ ਹਿਰਨ ਨਹੀਂ ਮਿਲਿਆ।
ਦੂਰ ਦੂਰ ਲਓ ਫਿਰੇ ਸੌਰ,
ਘੋੜ ਸਵਾਰ ਜਿੰਨੇ ਯੋਧੇ ਸੀ ਦੂਰ ਦੂਰ ਤੱਕ ਫਿਰ ਕੇ ਆਏ ਨੇ, ਭਾਲ ਕਰਦੇ ਨੇ।
ਖੋਜਤ ਗਿਰਨ ਦਰੀ ਥਲ ਭੂਰ,
ਪਹਾੜਾਂ ਦੀਆਂ ਜਿਹੜੀਆਂ ਕੰਦਰਾਵਾਂ ਨੇ, ਪਹਾੜਾਂ ਦੇ ਵਿੱਚ ਜਿਹੜੀਆਂ ਗੁਫਾਵਾਂ ਨੇ, ਉਹਦੇ ਵਿੱਚ ਵੀ ਜਾ ਕੇ ਲੱਭਦੇ ਭਾਲ ਕਰਦੇ ਹਨ।
ਤੈਨੂੰ ਚਰਤ ਹੁਤੀ ਇੱਕ ਬਨ
ਮੈਂ, ਉੱਥੇ ਉਸ ਜੰਗਲ ਵਿੱਚ ਇੱਕ ਜ਼ਿਮੀਂਦਾਰ ਦੀ ਗਊ ਸੀ, ਉਹ ਚਰ ਰਹੀ ਸੀ, ਸੰਘਣਾ ਜੰਗਲ ਸੀ।
ਸੰਘਣੇ ਪਾਤ ਸਮੂਹ ਬ੍ਰਿਸ਼ਨ ਮੈਂ,
ਦਰਖਤ ਬੜੇ ਸੰਘਣੇ ਪੱਤਿਆਂ ਵਾਲੇ ਸਨ, ਵਿੱਚ ਨਜ਼ਰ ਨਹੀਂ ਸੀ ਆਉਂਦਾ ਸਾਫ।
ਇੱਕ ਅਸਵਾਰ ਫਿਰਤ ਨੇ ਹੇਰੀ,
ਗਾਂ ਫਿਰਦੀ ਸੀ ਉੱਥੇ ਘਾ ਚਰਦੀ ਹੋਈ, ਇੱਕ ਸਵਾਰ ਨੇ ਇੱਕ ਸਿਪਾਹੀ ਨੇ ਵੇਖਿਆ। ਹਾਂਜੀ,
ਜਾਨੀ ਗਈ ਨਾ ਦੂਰ ਬਡੇਰੀ,
ਹੁਣ ਉਹ ਦੂਰ ਸੀ ਵਾਹਵਾ, ਉਹਨੂੰ ਪੂਰਾ ਸਾਫ ਪਤਾ ਨੀ ਲੱਗਾ ਵੀ ਗਊ ਹੈ ਕੋਈ ਹੋਰ ਜਾਨਵਰ ਹੈ।
ਉਰ ਮਹਿ ਲਖਿਓ ਸੋ ਪਹਾੜਾ ਮਹਾ,
ਉਹਨੇ ਸੋਚਿਆ ਵੀ ਇੱਥੇ ਇੰਨੇ ਸੰਘਣੇ ਜੰਗਲ ਚ ਗਾਂ ਕਿੱਥੇ, ਉਹਦਾ ਗਾਂ ਦਾ ਤਾਂ ਖਿਆਲ ਹੀ ਨੀ ਆਇਆ ਉਹਨੂੰ, ਉਹਨੇ ਸੋਚਿਆ ਵੀ ਕੋਈ ਪਹਾੜਾ ਹੈ, ਹਿਰਨਾਂ ਦੇ ਵਿੱਚੋਂ ਇੱਕ ਜਾਤੀ ਹੁੰਦੀ ਹਿਰਨ ਦੀ, ਉਹਨੂੰ ਪਹਾੜਾ ਕਹਿੰਦੇ, ਉਹਨੇ ਵੇਖਿਆ ਵੀ ਸ਼ਾਇਦ ਇਹ ਕੋਈ ਪਾੜਾ ਜਾਪਦਾ।
ਸ੍ਰਿੰਗਨ ਸਹਿਤ ਚਰਤ ਹੈ ਇਹਾਂ,
ਉਹਨੂੰ ਸਿੰਘ ਜੇ ਥੋੜੇ ਜੇ ਨਜ਼ਰ ਆਏ ਵੀ ਇਹ ਕੋਈ ਪਾੜਾ ਹੈ ਹਿਰਨ, ਤੇ ਉਹ ਇੱਥੇ ਚਰ ਰਿਹਾ ਘਾ।
ਵਿਆਕੁਲ ਹੁਤੋ ਕਾਮ ਤੇ ਸੋਏ,
ਦੂਜਾ ਗਰਮੀ ਕਰਕੇ ਉਦਾਂ ਹੀ ਮੱਤ ਵੱਜੀ ਹੋਈ ਸੀ, ਗਰਮੀ ਬਹੁਤ ਜ਼ਿਆਦਾ ਸੀ, ਤੇ ਉਹਨੂੰ ਨਜ਼ਰ ਵੀ ਪੂਰਾ ਸਾਫ ਸਾਫ ਨਹੀਂ ਸੀ ਆ ਰਿਹਾ।
ਵਿਚਰਤ ਅਧਿਕ ਥਕਤ ਪੁੰਨ ਹੋਏ,
ਥੱਕੇ ਹੋਏ ਸੀ ਦਿਨ ਫਿਰਦਿਆਂ ਫਿਰਦਿਆਂ ਗਰਮੀ ਵਿੱਚ।
ਇਨ ਕਾਰਨ ਤੇ ਨਹਿ ਪਛਾਨੀ,
ਉਹਨੂੰ ਪਹਿਚਾਣ ਨਹੀਂ ਹੋਈ, ਉਹਦੇ ਦਿਮਾਗ ਚ ਨਹੀਂ ਆਈ ਵੀ ਇੱਥੇ ਗਊ ਹੋ ਸਕਦੀ ਹੈ, ਉਹਨੇ ਭੁਲੇਖੇ ਦੇ ਨਾਲ ਉਹਨੂੰ ਗਊ ਨੂੰ ਹਿਰਨ ਸਮਝ ਲਿਆ, ਪਾੜਾ ਸਮਝ ਲਿਆ।
ਦੇਖਤ ਸ਼੍ਰਿੰਗ ਮੇਰੇ ਗਲੀ ਅਜਾਨੀ,
ਬਸ ਇਹਨਾਂ ਦਾ ਜਾ ਲਾ ਲਿਆ, ਉਹਨੂੰ ਸਿੰਘ ਜੇ ਦਿਸੇ ਵੀ ਹਿਰਨ ਹੀ ਹੋਵੇਗਾ, ਉਹ ਇੱਥੇ ਘਾ ਚਰਦਾ ਹੈ।
ਨਹਿ ਤਿਸਕੇ ਚੱਲ ਪਹੁੰਚਿਓ ਨੇਰ,
ਨੇੜੇ ਵੀ ਨਹੀਂ ਗਿਆ, ਦੂਰੋਂ ਹੀ ਨਿਗਾਹ ਪਈ ਤੇ ਪੂਰੀ ਪਹਿਚਾਣ ਨਹੀਂ ਹੋ ਸਕੀ।
ਭਾਜ ਨਾ ਜਾਏ ਮੋਹੇ ਕੋ ਹੇਰ,
ਉਹਨੇ ਸੋਚਿਆ ਵੀ ਜੇ ਨੇੜੇ ਜਾਵਾਂਗਾ ਤੇ ਮੈਨੂੰ ਵੇਖ ਕੇ ਭੱਜ ਨਾ ਜਾਏ, ਤੇ ਫਿਰ ਇਹਦੇ ਪਿੱਛੇ ਪਿੱਛੇ ਦੌੜਨਾ ਪੈਣਾ, ਗਰਮੀ ਨਾਲ ਪਹਿਲਾਂ ਹੀ ਮੱਤ ਵਰੀ ਹੋਈ ਹੈ, ਇਸ ਕਰਕੇ ਦੂਰੋਂ ਹੀ ਇਹਦਾ ਨਿਸ਼ਾਨਾ ਲਾ ਕੇ ਇਹਨੂੰ ਗੋਲੀ ਮਾਰ ਕੇ ਸ਼ਿਕਾਰ ਕਰਾਂਗੇ।
ਫਿਰਿਓ ਦੂਰ ਤੇ ਤੁਪਕ ਚਲਾਈ,
ਸਿਪਾਹੀ ਨੇ ਕੀ ਕੀਤਾ, ਦੂਰੋਂ ਹੀ ਖਲੋ ਕੇ ਤੇ ਬੰਦੂਕ ਦੀ ਗੋਲੀ ਚਲਾ ਦਿੱਤੀ।
ਲਾਗੀ ਸੀਸ ਬਿਖੈ ਤਬ ਜਾਈ,
ਗੋਲੀ ਉਸ ਗਾਂ ਦੇ ਮੱਥੇ ਵਿੱਚ ਜਾ ਕੇ ਵੱਜੀ।
ਤਤਸ਼ਿਨ ਤੇਨੂੰ ਗਿਰੀ ਉਥਲਾਏ,
ਗਊ ਉਸੇ ਵੇਲੇ ਉਛਲ ਕੇ ਜ਼ਮੀਨ ਤੇ ਡਿੱਗ ਪਈ, ਜਦੋਂ ਉਹਦੇ ਮੱਥੇ ਵਿੱਚ ਗੋਲੀ ਵੱਜੀ ਤੇ ਗਊ ਡਿੱਗ ਪਈ।
ਪ੍ਰਾਣ ਨਾਸ਼ ਹੋਏ ਲੱਗ ਕਹਾਏ,
ਔਰ ਉਹਦੇ ਪ੍ਰਾਣ ਨਾਸ਼ ਹੋ ਗਏ, ਗੋਲੀ ਦਾ ਵਾਰ ਹੋਣ ਕਰਕੇ ਗੋਲੀ ਲੱਗਣ ਕਰਕੇ ਗਊ ਆਪਣੇ ਪ੍ਰਾਣ ਤਿਆਗ ਗਈ।
ਤੁਰੰਗ ਤਵਾਏ ਜਾਏ ਕਰ ਹੇਰੀ,
ਉਹਨੇ ਆਪਣਾ ਘੋੜਾ ਦੌੜਾਇਆ ਵੀ ਜਾ ਕੇ ਭੱਜ ਕੇ ਵੇਖਾਂ, ਮਾਰੀ ਤਾਂ ਭੁਲੇਖੇ ਨਾਲ ਹੀ, ਉਹਨੇ ਤਾਂ ਇਹ ਸਮਝ ਕੇ ਗੋਲੀ ਚਲਾਈ ਵੀ ਕੋਈ ਹਿਰਨ, ਪਰ ਦੂਰੋਂ ਪਹਿਚਾਣ ਨਹੀਂ ਹੋ ਸਕੀ, ਗਰਮੀ ਜ਼ਿਆਦਾ ਸੀ, ਸੰਘਣਾ ਜੰਗਲ ਸੀ ਤੇ ਉਹਨੂੰ ਸਾਫ਼ ਨਹੀਂ ਦਿਸਿਆ। ਤੂੰ ਭੁਲੇਖੇ ਦੇ ਨਾਲ ਉਹ ਗਊ ਮਾਰ ਦਿੱਤੀ ਤੇ ਫਿਰ ਜਾ ਕੇ ਭੱਜ ਕੇ ਕੋਲ ਗਿਆ।
ਮਰੀ ਗਊ ਉਥਲੀ ਤਿਸ ਬੇਰੀ,
ਉਹਨੇ ਜਦੋਂ ਜਾ ਕੇ ਵੇਖਿਆ ਵੀ ਇਹ ਤਾਂ ਗਊ ਮਰੀ ਪਈ ਹੈ, ਵੀ ਮੇਰੀ ਬੰਦੂਕ ਦੀ ਗੋਲੀ ਨਾਲ ਗਊ ਮਰ ਗਈ ਹੈ। ਗੁਰੂ ਖਾਲਸਾ ਜੀ, ਗੁਰੂ ਕਾ ਸਿੱਖ ਗਊ ਦਾ ਸ਼ਿਕਾਰ ਨਹੀਂ ਕਰਦਾ, ਗਊ ਨਹੀਂ ਮਾਰਦਾ, ਨਾ ਹੀ ਸਾਡੇ ਵਿਧੀ ਵਿਧਾਨ ਹੈ ਗਊ ਹੱਤਿਆ ਕਰਨ ਦਾ। ਬੜੇ ਬੜੇ ਮਹਾਰਸੀਏ ਗੁਰਸਿੱਖ ਸਾਧੂ ਪਰਉਪਕਾਰੀ ਮਹਾਂਪੁਰਖ ਹੋਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਮਹਾਨ ਤਤ ਬੇਤਾ ਮਹਾਂਪੁਰਖ ਹੋਏ ਬਾਬਾ ਸਾਹਿਬ ਸਿੰਘ ਜੀ ਬੇਦੀ ਜੀ। ਬਾਬਾ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਦਾ ਤਿਲਕ ਦਿੱਤਾ ਸੀ, ਇਹ ਉਹ ਮਹਾਂਪੁਰਖ ਸੀ ਜਿਨ੍ਹਾਂ ਨੇ ਖਿੰਡੀ ਹੋਈ ਜਿੰਨੀ ਰਾਜ ਸ਼ਕਤੀ ਸੀ, ਮਿਸਲਾਂ ਦਾ ਜਿਹੜਾ ਖਲਾਰਾ ਸੀ ਉਹਨੂੰ ਇੱਕ ਕਰਨ ਦੇ ਵਿੱਚ ਬਹੁਤ ਵੱਡਾ ਭਾਰੀ ਯੋਗਦਾਨ ਪਾਇਆ ਬਾਬਾ ਸਾਹਿਬ ਸਿੰਘ ਜੀ ਬੇਦੀ ਜੀ ਨੇ। ਔਰ ਆਤਮ ਗਿਆਨੀ ਮਹਾਂਪੁਰਖ ਸਨ, ਜਨਮ ਤੋਂ ਹੀ ਸਿੱਧ ਪੁਰਸ਼ ਸੀ। ਇੱਕ ਵਾਰ ਬਾਬਾ ਸਾਹਿਬ ਸਿੰਘ ਜੀ ਕਿਤੇ ਚੱਲਦਿਆਂ ਹਰਿਦੁਆਰ ਗਏ ਤੇ ਉੱਥੇ ਗੰਗਾ ਦੇ ਕੰਢੇ ਤੇ ਇੱਕ ਕਸਾਈ ਗਊ ਨੂੰ ਮਾਰਨ ਲੱਗਾ, ਗਊ ਹੱਤਿਆ ਕਰਨ ਲੱਗਾ। ਬਾਬਾ ਜੀ ਨੇ ਉਹਨੂੰ ਕਿਹਾ, ਭਾਈ ਇਹ ਗਊ ਨੂੰ ਨਾ ਮਾਰ, ਇਹਨੂੰ ਛੱਡ ਦੇ, ਵੀ ਗਊ ਹੱਤਿਆ ਨਹੀਂ ਕਰਨੀ, ਇਹ ਤੀਰਥ ਹੈ, ਗੰਗਾ ਦਾ ਕਿਨਾਰਾ ਹੈ, ਗਊ ਹੱਤਿਆ ਨਹੀਂ ਕਰਨੀ, ਇਹਨੂੰ ਮਾਰਨਾ ਨਹੀਂ ਹੈ। ਪਰ ਉਹ ਅੱਗੋਂ ਇਹੋ ਜਿਹਾ ਮਲੇਖ ਸੀ, ਕਹਿੰਦਾ ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ। ਉਹ ਜਦੋਂ ਗਊ ਨੂੰ ਮਾਰਨ ਲੱਗਾ ਤਾਂ ਬਾਬਾ ਜੀ ਦੇ ਗਾਤਰੇ 'ਚ ਸ਼੍ਰੀ ਸਾਹਿਬ ਸੀ, ਉਸੇ ਵੇਲੇ ਮਿਆਨ ਚੋਂ ਕੱਢ ਕੇ ਉਹਦੀ ਧੋਣ ਤੇ ਚਲਾਈ ਤੇ ਉਹਦੀ ਗਰਦਨ ਕੱਢ ਕੇ ਪਰੇ ਸੁੱਟ ਦਿੱਤੀ। ਇਸੇ ਤਰ੍ਹਾਂ ਬਹੁਤ ਸਾਰੇ ਸਿੱਖਾਂ ਯੋਧਿਆਂ ਨੇ ਗੋ ਹੱਤਿਆ ਦਾ, ਜਿੱਥੇ ਆ ਨਾਮਧਾਰੀ ਜਿਹੜੀ ਲਹਿਰ ਚੱਲੀ ਸੀ ਇੱਧਰ ਮਲੇਰਕੋਟਲੇ ਦੇ ਇਲਾਕੇ 'ਚ, ਅੰਗਰੇਜ਼ ਜਿਹੜੇ ਸਨ ਉਹ ਗੋ ਹੱਤਿਆ ਕਰਦੇ, ਉਹਨੂੰ ਉਹ ਵਰਜਦੇ ਸੀ, ਰੋਕਦੇ ਸਨ। ਤੋ ਗਊ ਹੱਤਿਆ ਗੁਰੂ ਸਿੱਖਾਂ ਵਾਸਤੇ ਵਿਹਤ ਨਹੀਂ ਹੈ, ਹੁਣ ਇਹ ਸੁਭਾਵਕ ਹੋਈ ਆ ਘਟਨਾ, ਜਾਣ ਬੁੱਝ ਕੇ ਗਊ ਨੂੰ ਮਾਰਿਆ ਨਹੀਂ ਸੀ, ਸੁਭਾਵਕ ਹੀ ਉਹ ਇਹ ਸਮਝ ਕੇ ਵੀ ਹਿਰਨ ਹੈ ਤੇ ਗੋਲੀ ਚੱਲ ਗਈ ਤੇ ਉਹ ਗਊ ਮਾਰੀ ਗਈ। ਜਦੋਂ ਸਿੱਖ ਨੇ ਜਾ ਕੇ ਵੇਖਿਆ ਤੇ ਬੜਾ ਹੈਰਾਨ ਹੋਇਆ,
ਮਹਾਪਾਪ ਤੇ ਪਾਇਓ ਤਰਾਸ,
ਵੇਖਿਆ ਵੀ ਇਹ ਤਾਂ ਮੇਰੇ ਕੋਲੋਂ ਬੜਾ ਵੱਡਾ ਪਾਪ ਹੋ ਗਿਆ, ਗੋ ਹੱਤਿਆ ਦਾ ਪਾਪ ਬੜਾ ਵੱਡਾ ਪਾਪ। ਸ਼ਾਸਤਰਾਂ ਚ ਧਰਮ ਗ੍ਰੰਥਾਂ ਚ ਕਿਹਾ ਕਿ ਗਉ ਹੱਤਿਆ ਦੁੱਧ ਦੇਣ ਵਾਲਾ ਪਸ਼ੂ ਹੈ, ਮਨੁੱਖ ਜੋਨੀ ਦੇ ਸਭ ਤੋਂ ਨੇੜੇ ਗਊ ਨੂੰ ਮੰਨਿਆ ਜਾਂਦਾ। ਤੋ ਗਊ ਵੀ ਉਹ ਜਿਹੜੀ ਭਾਰਤੀ ਗਊ ਉਹਦਾ ਸਵਰੂਪ ਹੋਰ ਹੈ, ਆਮ ਕਰਕੇ ਗਊ ਵਰਗੀਆਂ ਦਿਸਣ ਵਾਲੀਆਂ ਅੱਜ ਕੱਲ੍ਹ ਜਿਹੜੀਆਂ ਵਲੈਤੀ ਗਾਵਾਂ ਨੇ ਉਹ ਗਾਵਾਂ ਦਾ ਸਵਰੂਪ ਨਹੀਂ ਹੈ, ਉਹ ਗਾਵਾਂ ਵਰਗੇ ਦਿਸਣ ਵਾਲੇ ਦੁੱਧ ਦੇਣ ਵਾਲੇ ਜਾਨਵਰ ਨੇ। ਗਊ ਜਿਹੜੀ ਭਾਰਤੀ ਬਰੀਡ ਹੈ ਉਹ ਗਊਆਂ ਜਿਹੜੀਆਂ ਨੇ ਉਹਨਾਂ ਦੇ ਬਾਬਤ ਸ਼ਾਸਤਰਾਂ ਵਿੱਚ ਬਚਨ ਆਉਂਦਾ। ਇਹਨੇ ਸੋਚਿਆ ਵੀ ਮੇਰੇ ਕੋਲੋਂ ਬਹੁਤ ਵੱਡਾ ਪਾਪ ਹੋ ਗਿਆ ਹੈ,
ਮੁਝ ਕਰ ਤੇ ਪਾਤੇਨ ਬਿਨਾਸ਼,
ਮੇਰੇ ਹੱਥੀ ਗਊ ਮਾਰੀ ਗਈ, ਗਊ ਦੀ ਹੱਤਿਆ ਹੋ ਗਈ, ਇਹ ਤਾਂ ਬੜਾ ਵੱਡਾ ਬੱਜਰ ਪਾਪ ਹੋਇਆ।
ਇਤਨੇ ਮੈਂ ਗਊਆਂ ਚਰਵਾਰਾ,
ਇਹਨੇ ਨੂੰ ਜਿਹੜਾ ਉਹ ਗਊਆਂ ਦਾ ਚਰਵਾਹਾ ਸੀ ਉਹਨਾਂ ਨੂੰ ਚਾਰਨ ਵਾਲਾ,
ਆਏ ਬਿਲੋ ਕਿਉਂ ਪਾਤਕ ਭਾਰਾ,
ਉਹਨੇ ਆ ਕੇ ਵੇਖਿਆ ਉਹ ਸਿੱਖ ਕੋਲ ਖੜਾ ਸੀ, ਉਹਨੇ ਆਖਿਆ ਵੀ ਤੂੰ ਬੰਦੂਕ ਉਹਦੇ ਹੱਥ 'ਚ, ਮੱਥਾ ਵੇਖਿਆ ਗਊ ਦਾ ਉਹਦੇ ਗੋਲੀ ਲੱਗੀ, ਉਹਨੇ ਰੌਲਾ ਪਾ ਦਿੱਤਾ, ਕਹਿੰਦਾ ਤੂੰ ਪਾਪ ਕੀਤਾ, ਗਊ ਨੂੰ ਮਾਰਿਆ ਹੈ।
ਤਿਸ ਭੱਟ ਸੰਗ ਲੜਨ ਬਹੁ ਲੱਗਿਓ,
ਉਹ ਲੜਨ ਲੱਗ ਪਿਆ, ਉਹਦੇ ਨਾਲ ਗਲ ਪੈ ਗਿਆ ਵੀ ਤੂੰ ਗਾਂ ਨੂੰ ਕਿਉਂ ਮਾਰਿਆ, ਤੂੰ ਗਊ ਦੀ ਹੱਤਿਆ ਕਿਉਂ ਕੀਤੀ ਹੈ।
ਉੱਚ ਪੁਕਾਰ ਕਰੀ ਰਿਸ ਪਗਿਓ,
ਨਾਲੇ ਉਹਨੇ ਉੱਚੀ ਉੱਚੀ ਪੁਕਾਰਾਂ ਕਰਨੀਆਂ ਸ਼ੁਰੂ ਕਰਤੀਆਂ, ਵੇਖੋ ਲੋਕੋ ਵੇਖੋ ਲੋਕੋ ਕਿੱਡਾ ਵੱਡਾ ਪਾਪ ਕੀਤਾ, ਮੇਰੀ ਦੁੱਧ ਦੇਣ ਵਾਲੀ ਗਊ ਸੀ, ਉਹ ਗਾਂ ਇਹਨੇ ਮਾਰ ਦਿੱਤੀ ਆ, ਕਿੱਡਾ ਵੱਡਾ ਪਾਪ ਕੀਤਾ ਹੈ।
ਸ਼ੋਰ ਉਠਾਏ ਜ਼ੋਰ ਕੋ ਜਬੈ,
ਉਹਨੇ ਜਦੋਂ ਉੱਚੀ ਉੱਚੀ ਸ਼ੋਰ ਪਾਣਾ ਸ਼ੁਰੂ ਕੀਤਾ, ਇਕਦਮ ਰੌਲਾ ਪਾ ਦਿੱਤਾ।
ਕਿਤਕ ਪਹਾੜੀ ਮਿਲ ਗਏ ਤਬੈ,
ਉੱਥੇ ਕਈ ਪਹਾੜੀਏ ਜਿਹੜੇ ਆਲੇ ਦੁਆਲੇ ਫਿਰਦੇ ਸੀ ਇਕੱਠੇ ਹੋ ਗਏ, ਨੇੜੇ ਤੇੜੇ ਜਿਨ੍ਹਾਂ ਨੇ ਆਵਾਜ਼ ਸੁਣੀ ਉਹ ਸਾਰੇ ਪਹਾੜੀਏ ਉੱਥੇ ਇਕੱਠੇ ਹੋ ਗਏ ਤਮਾਸ਼ਬੀਨ ਬਣ ਕੇ।
ਕਹਿ ਸੋਲੀਓ ਕਰਹਿ ਬਲ ਪਹਾੜੀ,
ਉਹ ਜਿਹੜਾ ਸਿੱਖ ਸੀ ਉਹਨੂੰ ਫੜ ਲਿਆ ਉਹਨਾਂ ਨੇ, ਜਿਹੜਾ ਉਹ ਯੋਧਾ ਸੀ ਸਿਪਾਹੀ ਉਹਨੂੰ ਫੜ ਕੇ ਉਹਦੇ ਤੇ ਜ਼ੋਰ ਕਰਨ ਲੱਗੇ, ਬਲ ਵਿਖਾਣ ਲੱਗੇ ਵੀ ਤੂੰ ਗਾਂ ਮਾਰੀ ਅਸੀਂ ਨੀ ਤੈਨੂੰ ਜਾਣ ਦੇਣਾ।
ਅਨਿਕ ਪ੍ਰਕਾਰ ਨਿਕਾਰ ਹੰਗਾਰੀ,
ਉਹਨੂੰ ਮਾੜਾ ਭੈੜਾ ਬੋਲ ਬੋਲਣ ਲੱਗ ਪਏ ਉਸ ਯੋਧੇ ਨੂੰ। ਉਹਨੂੰ ਉਹਨੇ ਬਥੇਰਾ ਆਖਿਆ ਵੀ ਮੈਂ ਜਾਣ ਬੁੱਝ ਕੇ ਨੀ ਮਾਰੀ, ਮੈਂ ਤਾਂ ਸ਼ਿਕਾਰ ਕਰਦਾ ਸੀ, ਹਿਰਨ ਸਮਝ ਕੇ ਮੇਰੇ ਕੋਲੋਂ ਗੋਲੀ ਚੱਲੀ ਹੈ, ਵੀ ਮੈਨੂੰ ਵੀ ਇਹਦਾ ਪਛਤਾਵਾ ਹੈ, ਮੈਂ ਜਾਣ ਬੁੱਝ ਕੇ ਨੀ ਗਊ ਦੀ ਹੱਤਿਆ ਕੀਤੀ। ਪਰ ਉਹ ਨਾ ਮੰਨਣ ਅੱਗੋਂ ਉਹ ਗਲ ਪੈਂਦੇ ਸਨ।
ਤੇਨ ਲੇਹੇ ਤਾਂ ਛੋੜਨ ਕਰੈ,
ਕਹਿੰਦੇ ਅਸੀਂ ਤਾਂ ਬਦਲੇ ਚ ਗਾਂ ਲੈਣੀ ਆ ਤੇਰੇ ਕੋਲੋਂ, ਸਾਡੀ ਤੂੰ ਗਾਂ ਮਾਰੀ ਆ, ਦੁੱਧ ਦੇਣ ਵਾਲਾ ਸਾਡਾ ਮਾਲ ਧਨ ਸੀ, ਤੂੰ ਮਾਰੀ ਅਸੀਂ ਤਾਂ ਬਦਲੇ ਚ ਗਊ ਲੈਣੀ ਹੈ।
ਨਾਹੇ ਤਾਂ ਬੰਦ ਹੈ ਘਰ ਮਹਿ ਧਰੈ,
ਨਹੀਂ ਤਾਂ ਤੈਨੂੰ ਗਾਂ ਦੀ ਥਾਂ ਤੇ ਘਰ ਚ ਬੰਨ ਕੇ ਰੱਖਾਂਗੇ ਆਪਣੇ, ਜਦੋਂ ਤਾਈ ਸਾਡੀ ਗਾਂ ਨੀ ਮਿਲਦੀ, ਇਹ ਗਾਂ ਨੂੰ ਜਾਂ ਜਿਉਂਦਾ ਨੀ ਕਰਦੇ ਜਾਂ ਇਹਦੇ ਬਦਲੇ ਸਾਨੂੰ ਗਊ ਨੀ ਮਿਲਦੀ, ਅਸੀਂ ਨੀ ਤੈਨੂੰ ਜਿਉਂਦਾ ਛੱਡਣਾ।
ਪਰਿਓ ਰੌਰ ਪੁਨ ਔਰ ਸੂਰ,
ਰੌਲਾ ਪੈ ਗਿਆ ਇਕਦਮ, ਜਿਹੜੇ ਹੋਰ ਸੂਰਮੇ ਸੀ ਘੋੜ ਸਵਾਰ ਸੀ ਬਾਬਾ ਗੁਰਦਿੱਤਾ ਜੀ ਦੇ ਨਾਲ ਦੇ,
ਸੁਣ ਸੁਣ ਆਏ ਨਿਕਟ ਜੇ ਦੂਰ,
ਨੇੜੇ ਦੂਰ ਉਹ ਵੀ ਪਹੁੰਚ ਗਏ, ਉੱਥੇ ਰੌਲਾ ਵੇਖ ਕੇ ਇਕੱਠ ਵੇਖ ਕੇ,
ਸ਼੍ਰੀ ਗੁਰ ਦਿੱਤੇ ਜਬ ਸੁਧ ਪਾਈ,
ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਖਬਰ ਮਿਲੀ, ਬਾਬਾ ਜੀ ਨੂੰ ਜਦੋਂ ਇਹ ਸੁਧ ਮਿਲੀ,
ਤੁਰਤ ਤਹਿ ਤੁਰੰਗ ਤਵਾਈ,
ਬਾਬਾ ਜੀ ਵੀ ਪਹੁੰਚ ਗਏ ਝੱਟ, ਆਪਣੇ ਸਾਥੀ ਦੀ ਮਦਦ ਲਈ ਤਾਂ ਜਾਣਾ ਹੀ ਸੀ, ਉਹਨਾਂ ਦੀ ਜ਼ਿੰਮੇਵਾਰੀ ਸੀ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਘੋੜਾ ਦੌੜਾਇਆ ਤੇ ਉੱਥੇ ਆ ਪਹੁੰਚੇ,
ਪਾਤਕ ਘੋਰ ਬਿਲੋ ਕਿਉਂ ਜਾਏ,
ਦੇਖਿਆ ਬਾਬਾ ਜੀ ਨੇ ਵੀ ਪਾਪ ਤਾਂ ਵਾਕਈ ਬੜਾ ਵੱਡਾ ਹੋਇਆ, ਭਾਵੇਂ ਸੁਭਾਵਕ ਹੋਇਆ ਪਰ ਪਾਪ ਤਾਂ ਪਾਪ ਹੀ ਹੈ ਨਾ, ਭਾਵੇਂ ਸੁੱਤੇ ਸਿੱਧੀ ਹੋਵੇ ਸੁਭਾਵਕ ਹੀ ਹੋਵੇ, ਪਾਪ ਤਾਂ ਪਾਪ ਹੀ ਗਿਣਿਆ ਜਾਂਦਾ, ਵੀ ਗਊ ਦੀ ਹੱਤਿਆ ਹੋਈ, ਵੀ ਦੁੱਧ ਦੇਣ ਵਾਲੀ ਗਊ ਸੀ ਤੇ ਉਹਦੀ ਹੱਤਿਆ ਹੋਈ ਹੈ, ਉਹ ਮਾਰੀ ਗਈ ਹੈ, ਗੋ ਹੱਤਿਆ ਦਾ ਦੋਸ਼ ਲੱਗ ਗਿਆ ਸਾਡੇ ਸੂਰਮੇ ਤੇ।
ਅਧਿਕ ਕੋਹੀਆਂ ਸ਼ੋਰ ਮਚਾਏ,
ਪਹਾੜੀਏ ਜਿਹੜੇ ਹੁੰਦੇ ਓਦਾਂ ਹੀ ਕੱਚੇ ਪਿੱਲੇ ਜੇ ਹੁੰਦੇ, ਇਹਨਾਂ ਦੇ ਮਨ ਚ ਕੋਈ ਬਹੁਤਾ ਗੁਰੂ ਘਰ ਪ੍ਰਤੀ ਧਰਮ ਪ੍ਰਤੀ ਸ਼ਰਧਾ ਭਾਵ ਨਹੀਂ ਸੀ, ਪੱਥਰਾਂ ਦੀ ਪੂਜਾ ਕਰ ਕਰਕੇ ਦਿਲ ਦਿਮਾਗ ਇਹਨਾਂ ਦੇ ਪੱਥਰ ਹੋਏ ਹੋਏ ਸਨ, ਤੋਂ ਉਹਨਾਂ ਦੇ ਅੰਦਰ ਕੋਈ ਬਹੁਤੀ ਭਾਵਨਾ ਨਹੀਂ ਸੀ। ਬਾਬਾ ਜੀ ਉੱਥੇ ਆਏ, ਗੱਲਬਾਤ ਵੀ ਚੱਲੀ ਪਰ ਉਹ ਮੰਨਣ ਹੀ ਨਾ, ਉਹ ਕਹਿੰਦੇ ਨਹੀਂ ਅਸੀਂ ਤਾਂ ਇਹ ਸਾਡੀ ਇਹੀ ਗਾਂ ਜਿਉਂਦੀ ਕਰੋ, ਪਹਿਲਾਂ ਤਾਂ ਕਹਿੰਦੇ ਜੀ ਸਾਨੂੰ ਬਦਲੇ 'ਚ ਗਾਂ ਦੇ ਦਿਓ, ਫਿਰ ਇਹ ਜਿੱਦ ਕਰਨ ਲੱਗ ਪਏ ਵੀ ਸਾਡੀ ਇਹ ਗਊ ਸਾਡੀ ਜਿਉਂਦੀ ਕਰੋ, ਤੁਸੀਂ ਮਾਰੀ ਕਿਉਂ ਹੈ ਸਾਡੀ ਗਾਂ। ਬਥੇਰੀਆਂ ਗੱਲਾਂ ਬਾਤਾਂ ਹੋਈਆਂ ਪਰ ਉਹ ਜਿੱਦੀ ਜਿੱਦ ਨਹੀਂ ਸੀ ਛੱਡਦੇ।
ਹੈ ਕੇ ਸਹਿਤ ਸੁਪਟ ਕੋ ਗਹਿਓ,
ਜਿਹੜਾ ਸੂਰਮਾ ਸੀ ਉਹਨੂੰ ਫੜ ਛੱਡਿਆ, ਉਹਨਾਂ ਨੇ ਘੋੜਾ ਵੀ ਕਾਬੂ ਕਰ ਲਿਆ।
ਬਹੁ ਚਿਰਕਤ ਅਪਰਾਧੀ ਲਹਿਓ,
ਝਿੜਕੀ ਜਾਂਦੇ ਸੀ, ਕਹਿੰਦੇ ਬੜਾ ਵੱਡਾ ਅਪਰਾਧੀ ਹੈ, ਉਹ ਵੀ ਬੜਾ ਪਛਤਾਵਾ ਕਰੇ ਵੀ ਮੇਰੇ ਕੋਲੋਂ ਗਾਂ ਮਾਰੀ ਗਈ, ਉਹਨੂੰ ਵੀ ਬੜਾ ਪਛਤਾਵਾ ਹੋਇਆ।
ਮ੍ਰਿਦੁਲ ਬਾਕ ਗੁਰਪੁੱਤਰ ਸੁਣਾਇਓ,
ਬਾਬਾ ਗੁਰਦਿੱਤਾ ਸਾਹਿਬ ਜੀ ਨੇ ਬੜੇ ਕੋਮਲ ਮਿੱਠੇ ਮਿੱਠੇ ਬਚਨ ਕਹੇ ਉਹਨਾਂ ਨਾਲ, ਵੀ ਗਰਮ ਜੇ ਉਹ ਤੱਤੇ ਨੇ ਤੇ ਇੱਕ ਪਾਸੋਂ ਠੰਡ ਵਰਤੇਗੀ ਤਾਂ ਹੀ ਗੱਲ ਬਣੇਗੀ। ਤੂੰ ਬਾਬਾ ਜੀ ਨੇ ਬੜੇ ਕੋਮਲ ਤੇ ਮਿੱਠੇ ਮਿੱਠੇ ਬਚਨ ਕਹੇ,
ਬਿਨ ਜਾਣੇ ਬੜ ਦੋਸ਼ ਕਮਾਇਓ,
ਕਹਿਣ ਲੱਗੇ ਭਾਈ ਵੀ ਇਹਨੇ ਜਾਣ ਬੁੱਝ ਕੇ ਨੀ ਗਾਂ ਮਾਰੀ, ਬਿਨਾ ਜਾਣਿਆ ਇਹਦੇ ਕੋਲ ਇਹ ਦੋਸ਼ ਕਮਾਇਆ ਗਿਆ।
ਸਭ ਤਜ ਦੇਹੋ ਲੜੇ ਕਿਆ ਹੋਏ,
ਇਹਨੂੰ ਛੱਡ ਦਿਓ ਭਾਈ, ਲੜਿਆ ਹੁਣ ਕੀ ਹੋਣਾ, ਤੁਹਾਨੂੰ ਕੀ ਮਿਲ ਜਾਣਾ, ਗਜੜੀ ਜੀ ਨੇ ਮਰਨਾ ਸੀ ਉਹ ਤਾਂ ਮਰ ਗਿਆ, ਵੀ ਹੁਣ ਲੜ ਕੇ ਤੁਹਾਨੂੰ ਕੀ ਮਿਲਣਾ।
ਮ੍ਰਿਤਕ ਭਈ ਅਬ ਜੀ ਐ ਨਾ ਕੋਏ,
ਗਾਂ ਹੁਣ ਮਾਰੀ ਗਈ ਹੈ, ਇਹਨੇ ਕਿਹੜਾ ਜਿਉਂਦਾ ਹੋ ਜਾਣਾ, ਵੀ ਜੇ ਤੁਸੀਂ ਇਹਨੂੰ ਮਾਰੋਗੇ ਝਿੜਕੋਗੇ ਇਹ ਤਾਂ ਸੁਭਾਵਿਕ ਹੋਇਆ ਨਾ, ਤਾਂ ਅਕਸ਼ਮਾਤਰ ਹੋ ਗਿਆ। ਤੇ ਏਦਾਂ ਜੇ ਤੁਸੀਂ ਕਰੋਗੇ ਏਦਾਂ ਦੀਆਂ ਇਹ ਕੰਮ ਕਰਨ ਨਾਲ ਲੜਨ ਭਿੜਨ ਵਾਲੇ ਨੇ ਜਿਉਂਦਾ ਨਹੀਂ ਹੋ ਜਾਣਾ ਗਊ ਨੇ।
ਸੁਨਤ ਪਹਾੜੀ ਬਾਕ ਉਚਾਰੇ,
ਅੱਗੋਂ ਪਹਾੜੀਏ ਬੋਲੇ ਕਹਿਣ ਲੱਗੇ,
ਤੁਮ ਗੁਰ ਸੁਤ ਅਜ਼ਮਤ ਕੋ ਧਾਰੇ।
ਕਹਿਣ ਲੱਗੇ ਤੁਸੀਂ ਗੁਰੂ ਦੇ ਪੁੱਤਰ ਹੋ ਨਾ, ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਤੁਸੀਂ ਸਾਹਿਬਜ਼ਾਦੇ ਹੋ, ਤੇ ਗੁਰੂ ਦੇ ਪੁੱਤਰ ਹੋਣ ਕਰਕੇ ਤੁਸੀਂ ਕਰਾਮਾਤੀ ਵੀ ਹੋ, ਤੁਹਾਡੇ ਕੋਲ ਅਜ਼ਮਤ ਦੀ ਸ਼ਕਤੀ ਹੈ।
ਗਊ ਮਰੀ ਕੋ ਦੇਹੋ ਜਿਵਾਏ,
ਤੁਹਾਨੂੰ ਕਿਹੜਾ ਔਖਾ, ਤੁਸੀਂ ਇਹ ਮਰੀ ਗਾਂ ਜਿਉਂਦੀ ਕਰ ਦਿਓ, ਇਹ ਪਾਪ ਦਾ ਦੋਸ਼ ਨਹੀਂ ਲੱਗੇਗਾ ਤੁਹਾਡੇ ਸਿੱਖ ਦੇ, ਤੁਹਾਡੇ ਨਾਲ ਜਿਹੜਾ ਸਿਪਾਹੀ ਆ ਇਹਦੇ ਤੇ ਪਾਪ ਨਹੀਂ ਲੱਗੇਗਾ।
ਨਿਜ ਚਾਕਰ ਕੋ ਲੇਹੋ ਛੁਡਾਏ,
ਆਪਣਾ ਇਹ ਬੰਦਾ ਆਪਣਾ ਇਹ ਨੌਕਰ ਸਾਡੇ ਕੋਲੋਂ ਛੁਡਾ ਲਓ, ਤੁਸੀਂ ਸਾਡੀ ਗਾਂ ਜਿਉਂਦੀ ਕਰ ਦਿਓ ਆਪਣੀ ਕਰਾਮਾਤ ਦੇ ਬਲ ਨਾਲ।
ਜੇ ਬਲ ਕਰੋ ਪੁਕਾਰੂ ਜੈ ਹੈ,
ਜੇ ਤੁਸੀਂ ਹੁਣ ਸਾਡੇ ਤੇ ਜ਼ੋਰ ਪਾ ਕੇ ਬੰਦਾ ਲੈ ਜਾਓਗੇ ਸਾਡੇ ਕੋਲੋਂ, ਤੇ ਅਸੀਂ ਤੁਹਾਡੀ ਸ਼ਿਕਾਇਤ ਕਰਾਂਗੇ ਰਾਜੇ ਦੇ ਕੋਲ ਜਾ ਕੇ, ਅਸੀਂ ਛੱਡਣਾ ਨੀ ਇਹਨੂੰ। ਪਹਾੜੀਏ ਵੀ ਜਿੱਦੀ ਕਹਿੰਦੇ ਅਸੀਂ ਨੀ ਇਹਨੂੰ ਛੱਡਣਾ, ਹਾਂ ਤੁਸੀਂ ਹੁਣ ਸ਼ਸਤਰ ਧਾਰੀ ਹੋ, ਜੇ ਬਲ ਕਰਕੇ ਇਹਨੂੰ ਲੈ ਵੀ ਜਾਓਗੇ ਛੁਡਾ ਕੇ, ਤੇ ਫਿਰ ਅਸੀਂ ਤੁਹਾਡੇ ਖਿਲਾਫ ਰਾਜੇ ਕੋਲ ਜਾਵਾਂਗੇ, ਪਹਾੜੀ ਰਾਜੇ ਕੋਲ, ਕਹਿਲੂਰ ਰਿਆਸ ਦੇ ਰਾਜੇ ਕੋਲ ਜਾ ਕੇ ਤੁਹਾਡੇ ਬਰ ਖਿਲਾਫ ਸ਼ਿਕਾਇਤ ਕਰਾਂਗੇ।
ਨਿਜ ਰਾਜੇ ਕੇ ਨਿਕਟ ਕਹੈ ਹੈ,
ਆਪਣੇ ਰਾਜੇ ਨੂੰ ਜਾ ਕੇ ਸ਼ਿਕਾਇਤ ਕਰਾਂਗੇ ਵੀ ਤੁਸੀਂ ਗਾਂ ਮਾਰੀ ਹੈ।
ਬਦੈ ਫਸਾਦ ਬਿਸਾਲ ਅਗਾਰੀ,
ਰਾਜਾ ਫੌਜ ਭੇਜੇਗਾ, ਲੜਾਈ ਹੋਵੇਗੀ, ਝਗੜਾ ਹੋਵੇਗਾ, ਫਸਾਦ ਵਧੇਗਾ।
ਇਹੋ ਪਾਤਕ ਨਹਿ ਸਕਹਿ ਸਹਾਰੀ,
ਕਿਉਂਕਿ ਜਿਹੜਾ ਸਾਡਾ ਰਾਜਾ ਉਹ ਵੀ ਹਿੰਦੂ ਹੈ, ਉਹਨੇ ਜਦੋਂ ਸੁਣਨਾ ਵੀ ਗਾਂ ਮਾਰੀ ਹੈ ਨਾ, ਉਹਦੇ ਕੋਲੋਂ ਵੀ ਇਹ ਬਰਦਾਸ਼ਤ ਨਹੀਂ ਹੋਣਾ, ਉਹਨੇ ਵੀ ਇਹ ਪਾਪ ਨਹੀਂ ਚੱਲਣਾ।
ਕਠਿਨ ਬਾਤ ਗੁਰ ਪੁੱਤਰ ਵਿਚਾਰੈ,
ਬਾਬਾ ਗੁਰਦਿੱਤਾ ਸਾਹਿਬ ਜੀ ਜਦੋਂ ਇਹਨਾਂ ਦੀਆਂ ਗੱਲਾਂ ਸੁਣਦੇ ਤੇ ਮਨ ਚ ਵਿਚਾਰ ਕਰਦੇ ਨੇ,
ਮਰੀ ਗਊ ਜੇ ਅਬੈ ਜਿਵਾਰੈ,
ਜੇ ਇਸ ਮਰੀ ਹੋਈ ਗਾਂ ਨੂੰ ਅਸੀਂ ਜਿਉਂਦਾ ਕੀਤਾ, ਹੁਣ ਅਸੀਂ ਇਹਨੂੰ ਜੀਵਿਤ ਕਰ ਦਿੱਤਾ,
ਇਹ ਵੀ ਬਾਤ ਨਾ ਅੱਛੀ ਹੋਏ,
ਇਹ ਗੱਲ ਚੰਗੀ ਨਹੀਂ ਹੋਣੀ ਕਿ ਕਰਾਮਾਤ ਕਹਿਰ ਹੁੰਦੀ ਹੈ ਤੇ ਇਹ ਗਊ ਜੇ ਅਸੀਂ ਜਿਉਂਦੀ ਕਰ ਦਿੱਤੀ ਤੇ ਇਹਨੂੰ ਜਿਉਂਦਾ ਕਰਨ ਦੇ ਨਾਲ ਇਹ ਗੱਲ ਯੋਗ ਨਹੀਂ ਹੋਵੇਗੀ।
ਪਿਤਾ ਰਿਸੈ ਹੈ ਸੁਣੈ ਜੇ ਸੋਏ,
ਜਦੋਂ ਪਿਤਾ ਗੁਰਦੇਵ ਜੀ ਨੂੰ ਪਤਾ ਲੱਗੇਗਾ ਕਿ ਅਸੀਂ ਗਾਂ ਜਿਉਂਦੀ ਕੀਤੀ ਹੈ, ਉਹ ਮੇਰੇ ਨਾਲ ਨਾਰਾਜ਼ ਹੋਣਗੇ, ਕਿਉਂਕਿ ਅੱਗੇ ਪਹਿਲਾਂ ਗੁਰੂ ਘਰ ਵਿੱਚ ਇਹ ਘਟਨਾ ਘਟ ਚੁੱਕੀ ਸੀ। ਬਾਬਾ ਟਲ ਰਾਏ ਜੀ ਨੇ ਆਪਣੇ ਸਾਥੀ ਨੂੰ ਬਾਲਕ ਨੂੰ ਮੋਹਣ ਨੂੰ ਜਿਉਂਦਾ ਕੀਤਾ ਸੀ ਤੇ ਬਦਲੇ ਚ ਬਾਬਾ ਟਲ ਰਾਏ ਜੀ ਨੂੰ ਪ੍ਰਾਣ ਤਿਆਗਣੇ ਪਏ ਸਨ। ਤੂੰ ਬਾਬਾ ਗੁਰਦਿੱਤਾ ਜੀ ਜਾਣਦੇ ਸਨ ਵੀ ਗੁਰੂ ਪਿਤਾ ਜੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਨਗੇ, ਉਹ ਮੇਰੇ ਨਾਲ ਨਾਰਾਜ਼ ਹੋਣਗੇ।
ਕਸ਼ਟ ਅਨੇਕ ਦੇਹੇ ਪਰ ਝੱਲੈ,
ਔਰ ਦੇਹ ਦੇ ਉੱਤੇ ਭਾਵੇਂ ਅਨੇਕਾਂ ਕਸ਼ਟ ਝੱਲ ਲਈਏ, ਗੁਰੂ ਘਰ ਦਾ ਇਹ ਵਿਧਾਨ ਹੈ।
ਅਜ਼ਮਤ ਨਹੀਂ ਜਨਾਏ ਬਿਸਾਲੈ,
ਅਜ਼ਮਤ ਨਹੀਂ ਵਿਖਾਉਣੀ ਮਹਾਰਾਜ ਵੱਡਿਆਂ ਸਤਿਗੁਰਾਂ ਨੇ, ਪੰਜਵੇਂ ਪਾਤਸ਼ਾਹ ਨੇ ਆਪਣੀ ਕੋਈ ਕਰਾਮਾਤ ਨਹੀਂ ਵਿਖਾਈ। ਤੱਤੀ ਤਵੀ ਤੇ ਬੈਠੇ, ਦੇਗਾਂ ਦੇ ਪਾਣੀ ਚੁੱਬਲੇ, ਪਰ ਉਹਨਾਂ ਨੇ ਤਨ ਤੇ ਸਾਰੇ ਕਸ਼ਟ ਝੱਲ ਲਏ, ਪਰ ਕੋਈ ਕਰਾਮਾਤ ਨਹੀਂ ਵਿਖਾਈ।
ਇਹੋ ਮਤ ਹੈ ਗੁਰ ਘਰ ਕੋ ਸਦਾ,
ਇਹ ਗੁਰੂ ਘਰ ਦਾ ਮਤ ਹੈ, ਇਹ ਗੁਰੂ ਘਰ ਦਾ ਸਿਧਾਂਤ ਹੈ ਕਿ ਕਰਾਮਾਤ ਨਹੀਂ ਵਿਖਾਉਣੀ।
ਜਰ ਹੈ ਅਜਰ ਬਿਦਤਾਏ ਨਾ ਕਦਾ,
ਅਜਰ ਨੂੰ ਜਰ ਲੈਣਾ, ਅਜਰ ਨੂੰ ਜਰ ਲੈਣਾ, ਉਹਨੂੰ ਪ੍ਰਗਟ ਨਾ ਕਰਨਾ, ਇਹ ਗੁਰੂ ਘਰ ਦੀ ਖੇਡ ਹੈ।
ਕਰਾਮਾਤ ਨਹਿ ਆਪ ਲਗਾਵੇ,
ਆਪ ਕਰਾਮਾਤ ਨਹੀਂ ਵਿਖਾਉਣੀ,
ਜੋ ਲਗਾਏ ਤਿਸ ਦੇਖ ਰਿਸਾਵੇ।
ਸਤਿਗੁਰੂ ਜੀ ਤਾਂ ਆਪ ਵੀ ਕਰਾਮਾਤ ਪ੍ਰਗਟ ਨਹੀਂ ਕਰਦੇ, ਜਿਹੜਾ ਕੋਈ ਕਰਦਾ ਉਹਨੂੰ ਵੀ ਮਹਾਰਾਜ ਜੀ ਰੋਸ ਕਰਦੇ, ਉਹਦੇ ਤੇ ਵੀ ਖੁਸ਼ ਨਹੀਂ ਹੁੰਦੇ।
ਜੇ ਅਬ ਗਊ ਨਾ ਜੀਵਤ ਇਹਾ,
ਪਰ ਹੁਣ ਸਮੱਸਿਆ ਇਹ ਹੈ ਵੀ ਜੇ ਇਹ ਗਾਂ ਹੁਣ ਇੱਥੇ ਨਹੀਂ ਜਿਉਂਦੀ ਹੁੰਦੀ,
ਇੱਕ ਤੋਂ ਪਾਪ ਹੋਤ ਹੈ ਮਹਾ,
ਇੱਕ ਤਾਂ ਇਹ ਗਾਂ ਨੂੰ ਮਾਰਨ ਦਾ ਬੜਾ ਵੱਡਾ ਪਾਪ ਹੈ, ਇੱਥੇ ਚਰਚਾ ਚੱਲੇਗੀ ਗੁਰੂ ਘਰ ਦੀ, ਲੋਕ ਨਿੰਦਾ ਕਰਨਗੇ ਵੀ ਗੁਰੂ ਕੇ ਪੁੱਤਰ ਨੇ ਗਾਂ ਮਾਰ ਦਿੱਤੀ, ਹਾਲਾਂਕਿ ਭਾਵੇਂ ਸੁਭਾਵਕ ਸਾਡੇ ਸੇਵਾਦਾਰ ਕੋਲੋਂ ਗਊ ਮਰੀ ਆ, ਪਰ ਇਹਨਾਂ ਪਹਾੜੀਆਂ ਨੇ ਤਾਂ ਕੱਚੇ ਪਿੱਲੇ ਹੀ ਬਚਨ ਕਰਨੇ ਆ ਵੀ ਗੁਰੂ ਸਾਹਿਬ ਦਾ ਪੁੱਤਰ ਚੜਿਆ ਸੀ ਸ਼ਿਕਾਰ, ਉਹਨੇ ਗਾਂ ਦਾ ਸ਼ਿਕਾਰ ਕੀਤਾ, ਗਾਂ ਮਾਰ ਦਿੱਤੀ, ਵੀ ਗੁਰੂ ਘਰ ਦੀ ਸਾਡੇ ਕਰਕੇ ਨਿੰਦਾ ਹੋਵੇ, ਮੇਰੇ ਕਰਕੇ ਗੁਰੂ ਘਰ ਦਾ ਅਪਮਾਨ ਹੋਵੇ, ਅਪਜਸ ਹੋਵੇ, ਇਹ ਹੁਣ ਸਿੱਖ ਥੋੜੀ ਬਰਦਾਸ਼ਤ ਕਰ ਸਕਦਾ। ਹਾਂਜੀ,
ਦੁਤੀਏ ਜੈ ਹੈ ਕਰੈ ਪੁਕਾਰ,
ਦੂਜਾ ਇਹ ਹੁਣ ਜਾ ਕੇ ਰਾਜੇ ਕੋਲ ਪੁਕਾਰ ਕਰਨਗੇ। ਰਾਜਾ ਹਿੰਦੂ ਹੈ ਪਹਾੜੀ, ਉਹਦੇ ਕੋਲ ਜਾ ਕੇ ਪੁਕਾਰ ਕਰਨਗੇ ਸਾਡੇ ਖਿਲਾਫ।
ਆਪ ਜਸ ਬਿਥਰੈ ਗੋ ਸੰਸਾਰ,
ਸਾਰੇ ਪਾਸੇ ਆਪ ਜਸ ਹੋਵੇਗਾ। ਇਹ ਗੱਲ ਜ਼ਿਆਦਾ ਵੱਧ ਗਈ ਹੈ ਕਿਉਂਕਿ ਬਹੁਤ ਲੋਕ ਇਕੱਠੇ ਹੋ ਗਏ ਨੇ। ਗੁਰੂ ਘਰ ਦਾ ਨਰਾਦਰ, ਗੁਰੂ ਘਰ ਦਾ ਆਪ ਜਸ ਇਹ ਹਰ ਜਗ੍ਹਾ ਤੇ ਕਰਨਗੇ।
ਇਸ ਕੋ ਨਾਮ ਨਾ ਲੈ ਹੈ ਕੋਈ,
ਇਹਨੂੰ ਤਾਂ ਹੁਣ ਕੋਈ ਜਾਣਦਾ ਨੀ, ਜਿਹਨੇ ਗਊ ਮਾਰੀ ਹੈ ਇਹਦਾ ਤਾਂ ਕਿਸੇ ਨੂੰ ਪਤਾ ਨਹੀਂ।
ਹਮਰੀ ਦਿਸ਼ਾ ਆਰੋਪ ਹੈ ਸੋਈ,
ਸਭ ਇਹੀ ਕਹਿਣਗੇ ਵੀ ਗੁਰੂ ਸਾਹਿਬ ਦਾ ਪੁੱਤਰ ਸੀ ਬਾਬਾ ਗੁਰਦਿੱਤਾ, ਉਹਨੇ ਗਾਂ ਮਾਰੀ, ਨਾ ਮੇਰੇ ਤੇ ਜਿਹੜੀ ਆ ਗੱਲ ਚੱਲਣੀ, ਤੇ ਮੇਰਾ ਨਾਂ ਵੀ ਕੋਈ ਮਾਇਨੇ ਨਹੀਂ ਰੱਖਦਾ, ਮੇਰਾ ਨਾਂ ਗੁਰੂ ਸਾਹਿਬ ਨਾਲ ਜੁੜਿਆ ਹੋਇਆ। ਛੇਵੇਂ ਪਾਤਸ਼ਾਹ ਜੀ ਦਾ ਨਾਂ, ਲੋਕ ਮਹਾਰਾਜ ਜੀ ਦਾ ਨਾਂ ਲੈ ਕੇ ਆਪ ਜਸ ਕਰਨਗੇ ਵੀ ਗੁਰੂ ਦਾ ਪੁੱਤਰ ਇਹੋ ਜਿਹੇ ਕੰਮ ਕਰਦਾ। ਹਾਂਜੀ,
ਰਣ ਤੇ ਸ਼ਾਂਤ ਬ੍ਰਿਤੀ ਅਬ ਭਏ,
ਸਤਿਗੁਰੂ ਜੀ ਹੁਣ ਜੰਗ ਯੁੱਧ ਤੋਂ ਬਿਲਕੁਲ ਸ਼ਾਂਤ ਹੋ ਗਏ ਨੇ। ਉਹਨਾਂ ਨੇ ਤਾਂ ਸ਼ਸਤਰ ਤੱਕ ਵੀ ਜਿਹੜੇ ਨੇ ਸ਼ਿਕਾਰ ਵੀ ਨਹੀਂ ਜਾਂਦੇ ਹੁਣ, ਉਹ ਤਾਂ ਹੁਣ ਜੰਗਾਂ ਯੁੱਧਾਂ ਤੋਂ ਬਿਲਕੁਲ ਸ਼ਾਂਤ ਹੋ ਗਏ ਨੇ। ਜੇ ਰਾਜਾ ਫੌਜ ਭੇਜੇਗਾ ਤਾਂ ਵੀ ਗੱਲ ਨਹੀਂ ਬਣਦੀ ਕਿਉਂਕਿ ਗੁਰੂ ਸਾਹਿਬ ਨੇ ਹੁਣ ਜੰਗ ਨਹੀਂ ਲੜਨਾ। ਉਹਨਾਂ ਆਖਿਆ ਵੀ ਹੁਣ ਦਸਵੇਂ ਜਾਮੇ ਚ ਅਸੀਂ ਲੜਾਈ ਕਰਨੀ, ਜੰਗ ਦਸਵੇਂ ਜਾਮੇ ਚ ਲੜਨੇ, ਤੇ ਮੈਂ ਮੇਰੇ ਕਰਕੇ ਹੁਣ ਗੁਰੂ ਘਰ ਤੇ ਫੌਜ ਚੜ ਕੇ ਆਵੇ, ਜੰਗ ਹੋਵੇ, ਇਹ ਵੀ ਯੋਗ ਨਹੀਂ।
ਸੁਣੈ ਬਿਖੇੜਾ ਤੋ ਰਿਸ ਲਏ,
ਇਹ ਜਦੋਂ ਬਖੇੜਾ ਹੋਵੇਗਾ ਤੇ ਫਿਰ ਗੁੱਸਾ ਆਵੇਗਾ। ਗੁਰੂ ਸਾਹਿਬ ਜੀ ਵੀ ਸ਼ਾਇਦ ਮੇਰੇ ਨਾਲ ਨਾਰਾਜ਼ ਹੋਵਣ।
ਠਾਂਡੇ ਭਏ ਕਰੇ ਥਿਰ ਲੋਚਨ,
ਖਲੋ ਗਏ ਬਾਬਾ ਗੁਰਦਿੱਤਾ ਜੀ, ਵੇਖੀ ਜਾਣ ਵੀ ਕਿੱਦਾਂ ਕਰੀਏ। ਜੇ ਗਾਂ ਜਿਉਂਦੀ ਕਰਨੇ ਆ ਤਾਂ ਗੁਰੂ ਸਾਹਿਬ ਦਾ ਰੋਸ ਝੱਲਣਾ ਪੈਂਦਾ, ਜੇ ਨਹੀਂ ਜਿਉਂਦੀ ਕਰਦੇ ਆਪ ਜਸ ਹੁੰਦਾ ਗੁਰੂ ਘਰ ਦਾ, ਲੋਕ ਨਿੰਦਾ ਕਰਨਗੇ। ਗੁਰੂ ਸਾਹਿਬ ਜੀ ਤੇ ਫੌਜ ਚੜ ਕੇ ਆ ਗਈ ਤੇ ਮਹਾਰਾਜ ਜੀ ਨੇ ਪਹਿਲਾਂ ਜੰਗ ਨਹੀਂ ਲੜਨਾ ਤੇ ਫਿਰ ਜੰਗ ਲੜਨਾ ਪਏਗਾ, ਫਿਰ ਵੀ ਗੱਲ ਨਹੀਂ ਬਣਦੀ। ਤੋ ਬਾਬਾ ਜੀ ਵਾਸਤੇ ਨਾ ਬਹੁਤ ਵੱਡੀ ਇਹ ਸਮੱਸਿਆ ਬਣ ਗਈ ਵੀ ਕੀ ਕਰੀਏ।
ਅਨਿਕ ਭਾਂਤ ਕੀ ਸੋਚਤ ਸੋਚਨ,
ਕਈ ਤਰ੍ਹਾਂ ਦੀਆਂ ਸੋਚਾਂ ਬਾਬਾ ਗੁਰਦਿੱਤਾ ਜੀ ਮਨ ਹੀ ਮਨ ਸੋਚਦੇ ਹਨ।
ਕਰ ਹੈ ਕਹਾ ਅਸਮੰਜਸ ਬਨੇ,
ਅਣਬਣੀ ਜੀ ਬਣ ਗਈ ਵੀ ਹੁਣ ਕੀ ਕਰੀਏ, ਗਾਂ ਜਿਉਂਦੀ ਕਰੀਏ ਕਿ ਨਾ ਕਰੀਏ, ਜੇ ਕਰਦੇ ਆ ਤਾਂ ਕੀ ਹੁੰਦਾ, ਜੇ ਨਹੀਂ ਕਰਦੇ ਤੇ ਕੀ ਹੁੰਦਾ। ਇਹ ਸਾਰੀਆਂ ਗੱਲਾਂ ਬਾਬਾ ਜੀ ਦੇ ਹਿਰਦੇ ਵਿੱਚ ਚੱਲ ਰਹੀਆਂ ਹਨ।
ਦੋਨੋ ਵਿਧੀ ਕਹਿਰ ਹੋਏ ਘਨੇ,
ਦੋਵੇਂ ਤਰ੍ਹਾਂ ਨਾਲ ਭਾਰੀ ਕਹਿਰ ਹੈ, ਜੇ ਜਿਉਂਦੀ ਕਰਨੇ ਆ ਤਾਂ ਵੀ, ਜੇ ਨਹੀਂ ਜਿਉਂਦੀ ਕਰਦੇ ਗੁਰੂ ਘਰ ਦਾ ਅਪਮਾਨ ਹੈ, ਗੁਰੂ ਘਰ ਦਾ ਅਨਾਦਰ ਕਰਨਗੇ ਲੋਕ, ਆਪ ਜਸ ਕਰਨਗੇ, ਥਾਂ ਥਾਂ ਤੇ ਚਰਚਾ ਚੱਲੇਗੀ ਵੀ ਗੁਰੂ ਦੇ ਪੁੱਤਰ ਨੇ ਗਾਂ ਮਾਰ ਦਿੱਤੀ ਹੈ, ਗਊ ਹੱਤਿਆ ਕੀਤੀ ਹੈ, ਤਾਂ ਗਾਵਾਂ ਦਾ ਸ਼ਿਕਾਰ ਕਰਦੇ ਹੈ, ਲੋਕਾਂ ਨੇ ਬਹੁਤ ਵੱਡੀ ਗੱਲ ਬਣਾ ਲੈਣੀ ਹੈ ਇਹਦੀ। ਤੋ ਬਾਬਾ ਜੀ ਬਹੁਤ ਦੂਰ ਅੰਦੇਸ਼ੀ ਬਿਰਤੀ ਨਾਲ ਵਿਚਾਰ ਕਰੀ ਜਾ ਰਹੇ ਨੇ।
ਸੁਰ ਬੀ ਮਰੀ ਪਾਪ ਹੈ ਪਹਾਰਾ,
ਗਊ ਦੇ ਮਰਨ ਦਾ ਵੱਡਾ ਪਾਪ ਹੈ।
ਕਰਾਮਾਤ ਦੈ ਦੋਸ਼ ਉਦਾਰਾ,
ਜੇ ਕਰਾਮਾਤ ਵਿਖਾਉਂਦੇ ਆ ਤਾਂ ਵੀ ਦੋਸ਼ ਹੈ।
ਫਿਰੇ ਰਹੇ ਤਹਿ ਕੇ ਤਿਕ ਕਾਲਾ,
ਸਮਾਂ ਤਾਂ ਬਾਬਾ ਜੀ ਉੱਥੇ ਹੀ ਖਲੋਤੇ ਰਹੇ।
ਦੈ ਵਿਚਾਰਨ ਕਰਹਿ ਵਿਸਾਲਾ,
ਮਨ ਹੀ ਮਨ ਵਿਚਾਰ ਕਰੀ ਜਾਂਦੇ ਹਨ।
ਜਗਰਤ ਖਰੇ ਸੰਭੂਹ ਪਹਾਰੀ,
ਪਹਾੜੀਏ ਉੱਥੇ ਝਗੜਾ ਕਰੀ ਜਾਂਦੇ, ਉਹ ਛੱਡਦੇ ਨੀ ਬੰਦੇ ਨੂੰ, ਕਹਿੰਦੇ ਅਸੀਂ ਨੀ ਇਹਨੂੰ ਜਾਣ ਦਿੰਦੇ।
ਆਪਣੇ ਪਰ ਕੇ ਭੇ ਨਰ ਝਾਰੀ,
ਉੱਥੇ ਬਹੁਤ ਸਾਰਾ ਇਕੱਠ ਹੋ ਗਿਆ, ਬਹੁਤ ਲੋਕ ਆਲੇ ਦੁਆਲੇ ਦੇ ਇਕੱਠੇ ਹੋ ਕੇ ਪਹੁੰਚ ਗਏ। ਬਾਬਾ ਹੁਣ ਮਹਾਂਪੁਰਖ ਪਾਰਉਪਕਾਰੀ ਹੁੰਦੇ, ਆਪਣੇ ਤਨ ਤੇ ਦੁੱਖ ਝੱਲ ਲੈਂਦੇ ਆ ਵੀ ਇਹਦੇ ਲਈ ਜੇ ਮੈਨੂੰ ਝੱਲਣਾ ਪਏ ਝੱਲ ਲੈਨੇ, ਗੁਰੂ ਘਰ ਦਾ ਅਨਾਦਰ ਨਾ ਹੋਵੇ, ਮਹਾਰਾਜ ਜੀ ਦੇ ਘਰ ਦਾ ਅਪਜਸ ਨਾ ਹੋਵੇ। ਬਾਬਾ ਜੀ ਨੇ ਜਿਹੜੀ ਉੱਥੇ ਖੇਡ ਵਰਤਾਈ, ਉੱਥੇ ਅੱਜ ਕੱਲ੍ਹ ਸਥਾਨ ਵੀ ਹੈ, ਉਸ ਜਗ੍ਹਾ ਦਾ ਗੁਰੂ ਘਰ ਦਾ ਨਾਮ ਹੈ ਗੁਰਦੁਆਰਾ ਜਿੰਦਵੜੀ ਸਾਹਿਬ, ਜਿੱਥੇ ਸਾਰੀ ਘਟਨਾ ਘਟੀ। ਅਨੰਦਪੁਰ ਸਾਹਿਬ ਦੇ ਲਾਗੇ ਕੀਰਤਪੁਰ ਸਾਹਿਬ ਤੋਂ ਕੁਝ ਦੂਰੀ ਤੇ ਸਥਾਨ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਜੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।